ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 177 ਅੰਗ ਤੇ ਪਾਵਨ ਪਵਿੱਤਰ ਉਪਦੇਸ਼ 76ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਗੌੜੀ ਰਾਗ ਹੈ, ਗੁਆਰੇ ਦੀ ਜਾਤੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਰਹਾਉ ਦੀਆਂ ਪੰਕਤੀਆਂ ਵਿੱਚ, ਜਪ ਮਨ ਮੇਰੇ ਰਾਮ ਰਾਮ ਰੰਗ, ਘਰ ਬਾਹਰ ਤੇਰਾ ਸਤ ਸੰਗ ਰਹਾਉ। ਕਿਉਂਕਿ ਉਹ ਵਾਹਿਗੁਰੂ ਘਰ ਅਤੇ ਬਾਹਰ ਸਦਾ ਹੀ ਆਪਣੇ ਨਾਲ ਰਹਿੰਦਾ, ਸਦਾ ਹੀ ਹੈ ਵਾਹਿਗੁਰੂ ਦੇ ਵਿੱਚ। ਹਾਂ, ਜਿਵੇਂ ਸਮੁੰਦਰ ਦੇ ਅੰਦਰ ਮੱਛੀ ਹੈ ਅਤੇ ਮੱਛੀ ਦੇ ਚਾਰੇ ਪਾਸੇ ਪਾਣੀ, ਉੱਪਰ ਪਾਣੀ, ਥੱਲੇ ਪਾਣੀ, ਉਹਦੇ ਅੰਦਰ ਪਾਣੀ, ਇਸੇ ਤਰ੍ਹਾਂ ਹੀ ਇਹ ਪਾਉਣ ਦਾ ਸਮੁੰਦਰ, ਪਾਉਣ ਦਾ ਬਣਿਆ ਬ੍ਰਹਿਮੰਡ, ਜਿਵੇਂ ਆਪਣੇ ਚਾਰੇ ਪਾਸੇ ਪਾਉਣ ਹੈ, ਸਵਾਸਾਂ ਦੀ ਪਾਉਣ ਅੰਦਰ ਹੈ, ਪੰਜ ਪ੍ਰਕਾਰ ਦੀ ਪਾਉਣ ਇੱਕ ਹੈ, ਪੰਜ ਦੀ ਇੱਕ, ਦਸ ਪ੍ਰਕਾਰ ਦੀ ਸਰੀਰ ਦੇ ਅੰਦਰ ਹੀ ਪਾਉਣ ਕੰਮ ਕਰਦੀ ਹੈ। ਸਵਾਸਾਂ ਦਾ ਲੈਣਾ, ਅੱਖਾਂ ਦਾ ਖੋਲ੍ਹਣਾ, ਪਲਕਾਂ ਦਾ ਖੁੱਲ੍ਹਣਾ, ਇਸੇ ਪ੍ਰਕਾਰ ਛਿੱਕ ਆਦਿਕ ਦਾ ਆਉਣਾ, ਉਬਾਸੀ ਦਾ ਆਉਣਾ, ਇਹ ਵੀ ਪਾਉਣ ਦਾ ਹੀ ਕੰਮ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਾਣੋ ਕਿ ਜਿਵੇਂ ਪਾਣੀ ਹੈ, ਪਾਉਣ ਹੈ, ਪਰਮਾਤਮਾ ਇਸੇ ਤਰ੍ਹਾਂ ਹੀ ਸਾਡੇ ਅੰਦਰ ਹੈ, ਬਾਹਰ ਹੈ, ਵਿਆਪਕ ਹੈ। ਜਦੋਂ ਘਰ ਵੀ ਹੈ, ਬਾਹਰ ਵੀ ਹੈ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ। ਸੋ ਮਹਾਰਾਜ ਫਰਮਾਉਂਦੇ ਜਪ ਮਨ ਮੇਰੇ ਰਾਮ ਰਾਮ ਰੰਗ। ਰੰਗ ਦਾ ਭਾਵ ਹੁੰਦਾ ਪ੍ਰੇਮ, ਥੋੜ੍ਹਾ ਪ੍ਰੇਮ ਨਾਲ ਵਾਹਿਗੁਰੂ ਕਿਹਾ ਕਰ। ਜਦੋਂ ਪ੍ਰੇਮ ਨਾਲ ਕਹੇਗਾ ਤੇ ਨਾਲ ਦੇਖੇਗਾ, ਅਨੁਭਵ ਕਰੇਗਾ, ਅੰਦਰ ਅਨੁਭਵ ਕਰੇਗਾ, ਇਹੀ ਜਪਣ ਦਾ ਤਰੀਕਾ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਨਾਮ ਜਪਣ ਦਾ ਕਈ ਲੋਕ ਤਰੀਕਾ ਪੁੱਛਦੇ, ਨਾਮ ਕਿਵੇਂ ਜਪੀਦਾ? ਇਸੇ ਤਰ੍ਹਾਂ ਹੀ ਜਪੀਦਾ। ਬਾਹਰ ਪਰਮੇਸ਼ਰ ਹੈ, ਅੰਦਰ ਹੈ, ਦੋਨੋਂ ਥਾਈਂ ਜਾਣ ਕੇ ਉਹਦਾ ਸਿਮਰਨ ਪ੍ਰੇਮ ਨਾਲ ਕਰਨਾ। ਜਦੋਂ ਇਸ ਤਰ੍ਹਾਂ ਆਪਾਂ ਪ੍ਰੇਮ ਨਾਲ ਸਿਮਰਨ ਕਰਦੇ ਹੋਏ ਉਹਦੇ ਵਿੱਚ ਜੁੜਦੇ ਹਾਂ, ਤਾਂ ਜਾਣੋ ਭਈ ਆਪਾਂ ਉਹਦੀ ਸ਼ਰਨ ਵਿੱਚ ਪਏ ਹੋਏ ਹਾਂ। ਸ਼ਰਨ ਪਰੇ ਪ੍ਰਮੰਤਰ ਜਾਮੀ, ਨਾਨਕੋਟ ਪਕਰੀ ਪ੍ਰਭ ਸਵਾਮੀ। ਮਹਾਰਾਜ ਜੀ ਫਰਮਾਉਂਦੇ ਨੇ ਜਦੋਂ ਆਪਾਂ ਉਹਦੀ ਸ਼ਰਨ ਵਿੱਚ ਹਾਂ, ਭਾਈ ਜਾਣੋ ਫਿਰ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਸੋਗ ਨਹੀਂ ਹੈ। ਇਸ ਕੀ ਸ਼ਰਨ ਨਾਹੀ ਪਾਉ ਸੋਗ, ਉਹ ਪਰਮੇਸ਼ਰ ਦੀ ਸ਼ਰਨੀ ਪਿਆ ਕੋਈ ਡਰ ਅਤੇ ਜਾਂ ਕੋਈ ਕਿਸੇ ਪ੍ਰਕਾਰ ਦਾ ਸੋਗ ਨਹੀਂ ਪੈਦਾ ਹੁੰਦਾ, ਕਿਉਂਕਿ ਆਪਾਂ ਨੇ ਉਹਨੂੰ ਅੰਦਰ ਬਾਹਰ ਜਾਣ ਕੇ ਜਪਿਆ ਹੈ। ਇਹ ਵੀ ਵਿਚਾਰ ਕਰਨੀ ਕਿ ਜੋ ਪਿੱਛੇ ਹੋਇਆ ਹੈ ਉਹ ਠੀਕ ਹੋਇਆ, ਜੋ ਹੋ ਰਿਹਾ ਸੋ ਠੀਕ ਹੋ ਰਿਹਾ, ਜੋ ਅੱਗੇ ਨੂੰ ਹੋਵੇਗਾ ਸੋ ਠੀਕ ਹੋਵੇਗਾ, ਕਿਉਂਕਿ ਜੋ ਕਰ ਰਹੇ ਨੇ ਉਹ ਗਲਤ ਨਹੀਂ ਕਰ ਰਹੇ, ਉਹ ਸਾਡੇ ਲੇਖਾਂ ਦੇ ਮੁਤਾਬਕ, ਸਾਡੇ ਕੀਤੇ ਕਰਮਾਂ ਦੇ ਮੁਤਾਬਕ ਹੀ ਕਰ ਰਹੇ ਨੇ। ਸਾਡੇ ਪਿਛਲੇ ਦੇਣੇ ਲੈਣੇ ਚੱਲ ਰਹੇ ਨੇ, ਉਹਦੇ ਕਰਕੇ ਸਾਨੂੰ ਭੋਗਣਾ ਪੈਂਦਾ। ਕਈ ਵਾਰ ਕਈ ਚੀਜ਼ਾਂ ਬਿਨਾਂ ਹੀ ਬੁਲਾਇਆ ਹੀ ਆ ਜਾਂਦੀਆਂ ਨੇ, ਬੁਲਾਵਾਂ ਆ ਗਈਆਂ, ਕਈ ਵਾਰ ਕੋਈ ਰੁਕਾਵਟਾਂ ਵਿਘਨ ਆ ਗਏ, ਕਈ ਵਾਰ ਜਿਹੜੀ ਗੱਲ ਸੋਚੀ ਵੀ ਨਹੀਂ ਹੁੰਦੀ ਉਹ ਵੀ ਆ ਜਾਂਦੀ, ਪਰ ਸਤਿਗੁਰੂ ਕਹਿੰਦੇ ਲਿਖੇ ਹੋਏ ਲੇਖ ਦੇ ਮੁਤਾਬਕ ਹੀ ਸਭ ਕੁਛ ਆ ਰਿਹਾ। ਤੁਹਾਡਾ ਜਿਹੜਾ ਕੰਮ ਹੈ ਉਹ ਇਹ ਸੋਚਣਾ ਨਹੀਂ ਇਹ ਕਿਉਂ ਆ ਗਿਆ, ਕਹਿੰਦੇ ਤੁਸੀਂ ਤਾਂ ਬਸ ਰਾਮ ਰਾਮ ਜਪੀ ਜਾਓ ਰੰਗ ਪ੍ਰੇਮ ਦੇ ਨਾਲ, ਉਸ ਤੇ ਬਾਹਰ ਕਛੂ ਨਾ ਹੋਗ, ਕਿਉਂਕਿ ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਇਹ ਗੱਲ ਜਾਣ ਕੇ ਫਿਰ ਤੁਸੀਂ ਹੁਣ ਕੀ ਕਰਨਾ? ਤਜੀ ਸਿਆਣਪ ਬਲ ਬੁੱਧ ਬੇਕਾਰ, ਆਪਣੀ ਸਿਆਣਪ, ਆਪਣਾ ਬਲ ਸਰੀਰ ਦਾ, ਬੁੱਧੀ ਅਤੇ ਵਿਕਾਰਾਂ ਦੀ ਭਾਵਨਾ ਤਿਆਗ ਦਿੱਤੀ ਹੈ। ਵਿਕਾਰਾਂ ਦੇ ਬਲ ਵਾਲੀ ਬੁੱਧੀ ਦੀ ਜਿਹੜੀ ਸਿਆਣਪ ਸੀ ਉਹ ਛੱਡ ਦਿੱਤੀ ਹੈ। ਇਹਦੇ ਵਿੱਚ ਹੀ ਜ਼ਿਆਦਾ ਚੰਗਾ ਰਹਿੰਦਾ ਜਿਹੜੀ ਗੁਰੂ ਸਾਹਿਬ ਸਿੱਖਿਆ ਦਿੰਦੇ ਨੇ ਕਿ ਹੋਰ ਸਾਰੀਆਂ ਸਿਆਣਪਾਂ ਨੂੰ ਛੱਡ ਕੇ ਸਭੇ ਛੱਡ ਸਿਆਣਪਾਂ, ਇੱਕੋ ਵਿਸਰ ਨਾ ਜਾਓ, ਕਿਉਂਕਿ ਮਨੁੱਖ ਦੀ ਸਿਆਣਪ ਸਿਰਫ ਦੁਨਿਆਵੀ ਕੰਮਾਂ ਤੱਕ ਹੈ। ਕਿਹੜੀ ਚੀਜ਼ ਕਿੱਥੋਂ ਲਿਆਉਣੀ, ਖਰੀਦਣੀ, ਖਾਣੀ, ਪਹਿਰਨੀ, ਬਣਾਉਣੀ, ਬੁੱਧੀ ਦਾ ਬਲ ਦੁਨੀਆਂ ਵਿੱਚ ਬਹੁਤ ਚੱਲ ਜਾਂਦਾ। ਸਾਇੰਸ ਸਾਰੀ ਜਿੰਨੀ ਵੀ ਹੈ, ਜਿੰਨੀ ਪੜ੍ਹਾਈ ਹੈ ਦੁਨੀਆਂ ਦੀ, ਵਿੱਦਿਆ ਹੈ, ਇਹ ਬੁੱਧੀ ਤੋਂ ਹੀ ਪੈਦਾ ਹੁੰਦੀ ਹੈ। ਪਰ ਜਿੱਥੇ ਗੱਲ ਆ ਜਾਂਦੀ ਪਰਮਾਤਮਾ ਦੀ, ਉੱਥੇ ਨਾਲ ਆਤਮਾ ਤੱਕ ਜਾਣਾ ਪੈਂਦਾ, ਕਿਉਂਕਿ ਜਿੱਥੇ ਬੁੱਧੀ ਦਾ ਬਲ ਘੱਟ ਜਾਂਦਾ ਹੈ, ਜਿੱਥੇ ਬੰਦਾ ਹੱਥ ਖੜ੍ਹੇ ਹੋ ਜਾਂਦੇ ਨੇ ਬੰਦੇ ਦੇ, ਉੱਥੇ ਨਾਮ ਨੇ ਸਹਾਇਤਾ ਕਰਨੀ ਹੈ। ਇਸ ਕਰਕੇ ਸਤਿਗੁਰੂ ਜੀ ਆਪਾਂ ਨੂੰ ਫਰਮਾਉਂਦੇ ਨੇ, ਤਜੀ ਸਿਆਣਪ ਬਲ ਬੁੱਧ ਬੇਕਾਰ ਦਾਸ ਆਪਣੇ ਕੀ ਰੱਖਣਹਾਰ। ਇਹ ਨਿਸ਼ਚਾ ਹੁਣ ਕੀਤਾ ਕਿ ਆਪਣੇ ਦਾਸਾਂ ਦੀ ਇੱਜ਼ਤ ਉਹਨੇ ਆਪ ਹੀ ਰੱਖਣੀ, ਬਸ ਉਹਦੇ 'ਤੇ ਵਿਸ਼ਵਾਸ ਕਰਕੇ ਗੁਰਸਿੱਖ ਨੇ ਤੁਰੇ ਜਾਣਾ। ਇਸੇ ਨੂੰ ਜਿਹੜੀ ਇੱਕ ਇੱਕ ਪੰਗਤੀ ਦਾ ਭਾਵ ਅਰਥ, ਇਸ ਨੂੰ ਕਮਾਉਣਾ ਹੀ ਸਿੱਖੀ ਹੈ, ਇਹ ਸਿੱਖ ਨੂੰ ਹੀ ਉਪਦੇਸ਼ ਦਿੰਦੇ ਨੇ। ਅਥਵਾ ਇਸ ਉਪਦੇਸ਼ ਨੂੰ ਕੋਈ ਵੀ ਮਨੁੱਖ ਕਮਾ ਸਕਦਾ, ਚਾਹੇ ਉਹ ਰਾਮ ਦਾ ਜਾਪ ਕਰਦਾ, ਚਾਹੇ ਉਹ ਅੱਲਾ ਦਾ ਜਾਪ ਕਰਦਾ, ਚਾਹੇ ਉਹ ਗੌਡ ਦਾ ਕਰਦਾ। ਬਾਣੀ ਸਰਬ ਲਈ ਸਾਂਝੀ ਹੈ, ਗੁਰਸਿੱਖਾਂ ਲਈ ਵਿਸ਼ੇਸ਼। ਇਸ ਕਰਕੇ ਸਤਿਗੁਰੂ ਆਪਾਂ ਨੂੰ ਫਰਮਾਉਂਦੇ ਨੇ, ਜਪ ਮਨ ਮੇਰੇ ਰਾਮ ਰਾਮ ਰੰਗ, ਘਰ ਬਾਹਰ ਤੇਰਾ ਸਤਸੰਗ ਰਹਾਓ। ਇਹ ਮੇਰੇ ਮਨਾਂ ਰੰਗ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਉਹ ਵਾਹਿਗੁਰੂ ਘਰ ਅਤੇ ਬਾਹਰ ਸਦਾ ਨਾਲ ਹੀ ਰਹਿੰਦਾ ਆਪਣੇ, ਰਹਿੰਦਾ ਤੋਂ ਭਾਵ ਉਹ ਤਾਂ ਹੈ ਹੀ ਹੈ। ਜਿਵੇਂ ਆਮ ਲੋਕਾਂ ਦੀ ਇੱਕ ਗੱਲ ਹੁੰਦੀ ਹੈ, ਕਿਸੇ ਦੇ ਘਰ ਜਾਓ ਜਾਂ ਕਿਸੇ ਨੂੰ ਮਿਲਦੇ ਆ, ਉਹ ਕਹਿਣਗੇ ਅਸੀਂ ਘਰੇ ਮਹਾਰਾਜ ਰੱਖਿਆ ਹੋਇਆ। ਉਹ ਇਹ ਅੱਖਰ ਇੰਨਾ ਉਲਟ ਬੋਲ ਜਾਂਦੇ ਨੇ ਵੀ ਜਿਵੇਂ ਕਿਤੇ ਵਿਚਾਰੇ ਨੂੰ ਥਾਂ ਦਿੱਤਾ ਹੁੰਦਾ ਆਪਦੇ ਘਰੇ, ਵੀ ਅਸੀਂ ਇਹਨੂੰ ਘਰੇ ਰੱਖਿਆ ਹੋਇਆ। ਇਹ ਅੱਖਰ ਜਿਹੜਾ ਹੈ ਨਹੀਂ ਵਰਤਣਾ ਚਾਹੀਦਾ ਸੰਗਤ ਨੂੰ। ਗੁਰੂ ਮਹਾਰਾਜ ਦਾ ਘਰ ਪ੍ਰਕਾਸ਼ ਹੈ, ਇਹੋ ਜਿਹੇ ਅੱਖਰ ਹੋਣੇ ਚਾਹੀਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਘਰ ਦੇ ਵਿੱਚ ਬਿਰਾਜਮਾਨ ਨੇ। ਔਰ ਇਹਦੇ ਨਾਲ ਜਿਹੜਾ ਘਰ ਰੱਖਣਾ ਹੈ ਉਹ ਹੋਰ ਚੀਜ਼ ਹੋ ਜਾਂਦੀ, ਵੀ ਇਹਦਾ ਕੋਈ ਵਿਚਾਰੇ ਦਾ ਘਰ ਨਹੀਂ, ਜਿਵੇਂ ਮੈਂ ਇਸ ਘਰੇ ਰੱਖਿਆ ਹੋਇਆ ਇਹਨੂੰ। ਉਹ ਮਹਾਰਾਜ ਜੀ ਕਹਿੰਦੇ ਨੇ, ਇਸ ਪ੍ਰਕਾਰ ਤੁਸੀਂ ਧਿਆਨ ਦਿਓ ਇਹਨਾਂ ਗੱਲਾਂ ਵੱਲ ਕਿ ਆਪਾਂ ਜੇ ਕਹੀਏ ਕਿ ਵਾਹਿਗੁਰੂ ਇਹ ਗੱਲ ਕਹਿਣੀ ਹੈ, ਘਰ ਬਾਹਰ ਤੇਰਾ ਸਤਸੰਗ, ਉਹ ਆਪਣੇ ਨਾਲ ਸਦਾ ਹੀ ਹੈ। ਜੇ ਆਪਾਂ ਕਹੀਏ ਕਿ ਮੈਂ ਉਹਦੇ ਨਾਲ ਹਾਂ, ਉਹ ਗੱਲ ਗਲਤ ਹੋ ਜਾਣੀ ਹੈ। ਉਹ ਆਪਣੇ ਨਾਲ ਹੈ, ਉਹ ਮੇਰੇ ਅੰਗ ਸੰਗ ਹੈ ਵਾਹਿਗੁਰੂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤਿਸ ਕੀ ਟੇਕ ਮਨੈ ਮਹਿਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਉਹ ਵਾਹਿਗੁਰੂ ਦੀ ਟੇਕ ਓਟ ਆਸਰਾ ਹਮੇਸ਼ਾ ਮਨ ਦੇ ਅੰਦਰ ਰੱਖਣਾ ਕਰ। ਨੂੰ ਪਹਿਲਾਂ ਨਾਲ ਜਾਣ, ਪਹਿਲਾਂ ਸਮਝ ਕੇ ਨਾਲ ਹੀ ਹੈ, ਫਿਰ ਉਦੋਂ ਬਾਅਦ ਆਪਣੇ ਮਨ ਦੇ ਅੰਦਰ ਉਹਦਾ ਆਸਰਾ ਰੱਖ। ਗੁਰਾਂ ਦਾ ਉਪਦੇਸ਼ ਲੈ ਕੇ ਫਿਰ ਨਾਮ ਅੰਮ੍ਰਿਤ ਰਸ ਨੂੰ ਚੱਖਣਾ ਕਰ, ਭਾਵ ਜਪ ਕੇ ਉਹਦੇ ਰਸ ਨੂੰ ਲੈ। ਅਵਰ ਯਤਨ ਕਹੋ ਕੌਣ ਕਾਜ, ਕਰ ਕਿਰਪਾ ਰੱਖੈ ਆਪ ਲਾਜ। ਇਹ ਦੱਸ ਭਾਈ, ਨਾਮ ਤੋਂ ਬਿਨਾਂ ਹੋਰ ਯਤਨ ਕਰਨੇ ਤੇਰੇ ਕਿਹੜੇ ਕੰਮ ਆਉਣੇ ਆ? ਉਹ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਤੇਰੀ ਲੱਜਾ ਰੱਖੇਗਾ, ਉਹਨੇ ਆਪ ਹੀ ਪੈਜ ਰੱਖਣੀ ਹੈ। ਜਨਕੀ ਪੈਜ ਰੱਖੀ ਕਰਤਾਰੇ, ਕਿਆ ਮਾਨੁਖ ਕਹੋ ਕਿਆ ਜੋਰ, ਝੂਠਾ ਮਾਇਆ ਕਾ ਸਭ ਸੋਰ। ਇਹ 178 ਅੰਗ ਦੀਆਂ ਪੰਗਤੀਆਂ ਉੱਪਰੋਂ ਹੀ ਕਹਿੰਦੇ, ਕਿਉਂ ਖਾਂ ਬਈ ਮਨੁੱਖ ਕੀ ਚੀਜ਼ ਹੈ ਦੱਸ, ਅਤੇ ਇਹਦਾ ਜ਼ੋਰ ਬਲ ਕੀ ਹੈ? ਕੁਛ ਵੀ ਨਹੀਂ ਹੈ, ਮਾਇਆ ਦਾ ਸ਼ੋਰ ਸ਼ਰਾਬਾ ਹੀ ਹੈ, ਰੌਲਾ ਹੀ ਹੈ, ਸਾਰਾ ਝੂਠਾ ਹੀ ਹੈ। ਮਨੁੱਖ ਦਾ ਕੋਈ ਜ਼ੋਰ ਨਹੀਂ ਹੁੰਦਾ, ਸਿਰਫ ਮਨੁੱਖ ਮਨੁੱਖ ਤੋਂ ਡਰਦਾ ਕਿ ਇਹਦੇ ਕੋਲ ਬੜਾ ਪੈਸਾ, ਇਹਦੇ ਕੋਲ ਬੜਾ ਬਲ ਹੈ, ਇਹਦੇ ਕੋਲ ਬੜੀ ਆਹ ਚੀਜ਼ ਹੈ। ਸੋ ਸਾਡੇ ਮਨ ਦੇ ਅੰਦਰ ਇੱਕ ਤਕੜੇ ਬੰਦੇ ਪ੍ਰਤੀ ਸ਼ਰਧਾ ਹੋ ਜਾਂਦੀ ਹੈ, ਜਾਂ ਉਹ ਤੋਂ ਡਰਦੇ ਹੀ ਆਪਾਂ ਕਹਿੰਦੇ ਬੜਾ ਤਕੜਾ, ਫਲਾਨਾ ਬੜਾ ਐਸਾ ਹੈ। ਪਰ ਮਹਾਰਾਜ ਕਹਿੰਦੇ, ਤੂੰ ਮੈਨੂੰ ਭੁੱਲ ਹੀ ਗਿਆ ਕਿ ਜਿਹੜਾ ਸਾਰਿਆਂ ਤੋਂ ਹੀ ਵੱਡਾ, ਜਿਹੜਾ ਮਾਇਆ ਦਾ ਪਤੀ ਹੈ, ਉਹਦੇ ਵੱਲ ਧਿਆਨ ਦੇਣਾ, ਜੋ ਸ੍ਰਿਸ਼ਟੀ ਦਾ ਰਚਣਹਾਰ ਆ, ਜਿਹਨੇ ਸਾਰੀ 84 ਲੱਖ ਜੂਨੀ ਬਣਾਈ ਹੈ, ਉਹਦੇ ਤੋਂ ਤਾਂ ਡਰਦਾ ਨਹੀਂ, ਅਤੇ ਇੱਕ ਬੰਦੇ ਤੋਂ ਡਰੀ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ, ਬੰਦਾ ਸ਼ੇਰ ਤੋਂ ਡਰ ਜਾਂਦਾ ਪਰ ਪਰਮਾਤਮਾ ਤੋਂ ਨਹੀਂ ਡਰਦਾ, ਜਦੋਂ ਕਿ ਪਰਮਾਤਮਾ ਨੇ ਸਾਰਾ ਕੁਝ ਬਣਾਇਆ। ਜਦੋਂ ਕਿ ਇੱਕ ਗੱਲ ਨਿਸ਼ਚਿਤ ਹੈ ਕਿ ਜਦੋਂ ਜੋ ਸਮਾਂ ਆਉਣਾ ਹੈ ਉਹਨੂੰ ਕੋਈ ਹੋਰ ਬੰਦਾ ਨਹੀਂ ਲਿਆ ਸਕਦਾ। ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਵੱਡੀਆਂ ਵੱਡੀਆਂ ਬਲਾਵਾਂ ਵੀ ਸਾਹਮਣੇ ਟਲ ਜਾਂਦੀਆਂ ਨੇ, ਉਹਦੀ ਮਿਹਰ ਹੋ ਜੇ। ਕਿਉਂਕਿ ਆਪਾਂ ਨੇ ਇਸ ਸਿਧਾਂਤ ਨੂੰ ਸਮਝਣਾ, ਕਿਉਂਕਿ ਉਹ ਬੈਠਾ ਆਪ ਹੀ ਹੈ, ਸ਼ੇਰ ਵਿੱਚ ਵੀ ਹੈ, ਸੱਪ ਵਿੱਚ ਵੀ ਹੈ, ਕਿਸ ਬੰਦੇ ਵਿੱਚ ਨਹੀਂ ਹੈ, ਸਾਰਿਆਂ ਵਿੱਚ ਹੀ ਆਪ ਹੀ ਬੈਠਾ। ਜਦੋਂ ਸਾਡੇ ਸਾਹਮਣੇ ਕਿਸੇ ਬੰਦੇ ਨੇ ਆਉਣਾ ਤਾਂ ਪਰਮਾਤਮਾ ਉਹਦੇ ਅੰਦਰ ਬੈਠਾ ਹੈ, ਅਤੇ ਪਰਮਾਤਮਾ ਨੇ ਹੀ ਅੰਦਰੋਂ ਕਿਰਪਾ ਕਰਨੀ ਹੈ, ਉਹਨੂੰ ਪ੍ਰੇਰ ਹੀ ਦੇਣਾ ਕਿ ਚਲੋ ਛੱਡੋ ਪਰੇ। ਪਰਮਾਤਮਾ ਹਰੇਕ ਜੀਵ ਨੂੰ ਪ੍ਰੇਰਨਾ ਦਿੰਦਾ। ਸੋ ਇਸ ਤਰ੍ਹਾਂ ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ, ਕਿਆ ਮਾਨੁਖ ਕਹੋ ਕਿਆ ਜੋਰ, ਕਹੋ ਤੋਂ ਭਾਵ ਦੋ ਹਾਹੇ ਇਕੱਠੇ ਨੇ, ਝੂਠਾ ਮਾਇਆ ਕਾ ਸਭ ਸੋਰ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਉਹ ਸੁਆਮੀ ਪਰਮਾਤਮਾ ਸਭ ਕੁਛ ਕਰਨੇ ਕਰਾਉਣੇ ਵਾਲਾ ਆਪ ਹੀ ਹੈ, ਸਾਰਿਆਂ ਸਰੀਰਾਂ ਦੇ ਦੁੱਖ ਸੁੱਖ ਦੀ ਜਾਣਨ ਵਾਲਾ ਵਾਹਿਗੁਰੂ ਅੰਦਰ ਦੀ ਜਾਣਨ ਵਾਲਾ ਹੈ। ਸਰਬ ਸੁਖਾ ਸੁਖ ਸਾਚਾ ਏਹੋ ਗੁਰ ਉਪਦੇਸ਼ ਮਨੈ ਮਹਿਲੇਹੋ। ਸਾਰਿਆਂ ਸੁੱਖਾਂ ਵਿੱਚੋਂ ਇਹ ਸੱਚਾ ਸੁੱਖ ਹੈ ਜਿਹੜਾ ਮਨ ਵਿੱਚ ਗੁਰਾਂ ਦਾ ਉਪਦੇਸ਼ ਲੈਣਾ, ਬਿਠਾਉਣਾ, ਉਪਦੇਸ਼ ਨੂੰ ਸੁਣਨਾ ਪਹਿਲਾਂ, ਫਿਰ ਉਹਨੂੰ ਮਨ 'ਚ ਬਿਠਾ ਲੈਣਾ, ਫਿਰ ਉਹਦੇ ਨਾਲ ਸਾਰੇ ਸੁੱਖ ਮਿਲ ਜਾਂਦੇ ਨੇ। ਜਾ ਕਹੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧੰਨ ਵਡਭਾਗੀ। ਜਿਹਦੀ ਲਿਵ ਬਿਰਤੀ ਪਰਮਾਤਮਾ ਦੇ ਸਿਮਰਨ ਵਿੱਚ ਲੱਗੀ ਹੋਈ ਹੈ, ਮਹਾਰਾਜ ਕਥਨ ਕਰਦੇ ਨੇ, ਉਹ ਵਡਭਾਗੀ ਬੰਦਾ ਧੰਨਤਾ ਦੇ ਯੋਗ ਹੈ ਭਾਈ। ਉਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ। ਅਤੇ ਮਹਾਰਾਜ ਨੇ 76ਵਾਂ ਸ਼ਬਦ ਜਿਹੜਾ ਬਖਸ਼ਿਸ਼ ਕੀਤਾ ਹੈ, ਸ਼ਬਦਾਂ ਨੂੰ ਸੁਣਦੇ ਹੋਏ ਆਪਾਂ ਆਪ ਹੀ ਨੋਟ ਕਰ ਲੈਣਾ ਕਿ ਕਿਹੜਾ ਸ਼ਬਦ ਹੈ ਅਤੇ ਕਿਸ ਕਾਰਜ ਲਈ ਹੈ, ਅਤੇ ਇਹਦਾ ਅਭਿਆਸ ਕਰ ਲੈਣਾ ਚਾਹੀਦਾ। ਨੋਟ ਕਰ ਲਿਆ ਕਰੋ, ਲਿਖ ਲਿਆ ਕਰੋ, ਇੱਕ ਵੱਖਰੀ ਡਾਇਰੀ ਲਾ ਲਓ, ਉਹਦੇ ਵਿੱਚ ਸ਼ਬਦ ਲਿਖ ਕੇ ਫਿਰ ਉਹਨਾਂ ਦਾ ਅਭਿਆਸ ਉਸ ਢੰਗ ਨਾਲ ਹੋ ਜਾਣਾ ਚਾਹੀਦਾ, ਚੰਗਾ ਹੁੰਦਾ। ਉਹਦੇ 'ਚ ਇਸ ਤਰ੍ਹਾਂ ਹੁੰਦਾ ਕਿ ਸਹਿਜ ਪਾਠ ਸਾਰੇ ਨਹੀਂ ਕਰ ਸਕਦੇ, ਸੋ ਕਈ ਵਾਰੀ ਕਈ ਸੁਖਮਨੀ ਸਾਹਿਬ ਦਾ ਪਾਠ ਕਰ ਲੈਣ ਤਾਂ ਬਹੁਤ ਵਧੀਆ, ਫਿਰ ਉੱਥੇ ਕੋਈ ਲੋੜ ਨਹੀਂ ਕੁਛ ਲਿਖਣ ਦੀ। ਪਰ ਜੇ ਕੋਈ ਬਹੁਤ ਜ਼ਿਆਦਾ ਨਹੀਂ ਪੜ੍ਹ ਸਕਦਾ, ਫਿਰ ਉਹਨੂੰ ਕਹੀਦਾ ਚੱਲ ਇੱਕ ਸ਼ਬਦ ਦਾ ਹੀ ਅਭਿਆਸ ਕਰ ਲੈ। ਸ਼ਬਦ ਦਾ ਅਭਿਆਸ ਨਾ ਕਰੇ ਤਾਂ ਇੱਕ ਤੁੱਕ ਦਾ ਹੀ ਅਭਿਆਸ ਬਹੁਤ ਹੁੰਦਾ। ਫਿਰ ਗੱਲ ਉਹ ਹੈ ਗੁਰੂ ਹੈ, ਸ਼ਬਦ ਸਾਡਾ ਗੁਰੂ ਹੈ। ਇੱਕ ਅੱਖਰ ਨਾਲ ਵੀ ਭਲਾ ਹੋ ਜਾਂਦਾ ਇਨਸਾਨ ਦਾ, ਪਰ ਜੇ ਚੰਗਾ ਭਲਾ ਪੜ੍ਹਿਆ ਨਿਤਨੇਮ ਕਰ ਸਕਦਾ ਫਿਰ ਕਰਨਾ ਚਾਹੀਦਾ। ਜੇ ਦੇਖਿਆ ਵੀ ਬਿਲਕੁਲ ਹੀ ਕੁਛ ਨਹੀਂ ਕਰਨ ਜੋਗਾ, ਪੜ੍ਹਿਆ ਨਹੀਂ ਹੋਇਆ, ਅੱਖਰ ਨਹੀਂ ਜਾਣਦਾ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ 'ਤੇ ਕਿਰਪਾ ਕਰ ਦਿੰਦੇ ਨੇ ਕਿ ਚੱਲ ਕੋਈ ਨਹੀਂ, ਥੋੜ੍ਹਾ ਥੋੜ੍ਹਾ ਅਭਿਆਸ ਕਰੀ ਜਾਓ। ਸ਼ਬਦਾਂ ਦੇ ਅਭਿਆਸ ਨਾਲ ਮਾਨਸਿਕ ਤੌਰ 'ਤੇ ਤਾਕਤ ਪ੍ਰਾਪਤ ਹੁੰਦੀ ਸਾਨੂੰ। ਜਿਵੇਂ ਆਪਣਾ ਮਨ ਡਿੱਗਿਆ ਡਿੱਗਿਆ ਜਿਹਾ ਤਾਂ ਫਿਰ ਜਿਵੇਂ ਸ਼ਬਦ ਪਹਿਲਾਂ ਹੁਣ ਕਿਹਾ, ਮਨ ਡਿੱਗੇ ਹੋਏ ਨੂੰ ਢਾਰਸ ਦਿੰਦਾ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਕਥਾ ਦੀ ਮਹਿਮਾ ਕਰਦਿਆਂ ਹੋਇਆਂ ਫਰਮਾਉਂਦੇ ਨੇ, ਕੀਰਤਨ ਦੀ ਮਹਿਮਾ ਕਰਦਿਆਂ, ਨਾਮ ਦੀ ਮਹਿਮਾ ਕਰਦਿਆਂ, ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਜਿਨ੍ਹਾਂ ਨੇ ਵਾਹਿਗੁਰੂ ਦੀ ਕਥਾ ਸੁਣੀ ਹੈ, ਬਾਣੀ ਦੀ ਕਥਾ ਸੁਣੀ ਹੈ ਬੈਠ ਕੇ ਪਿਆਰ ਨਾਲ, ਉਹਨਾਂ ਨੇ ਦਿਲ ਦੀ ਸਾਰੀ ਮੈਲ ਉਤਾਰ ਲਈ ਹੈ, ਬਿਲਕੁਲ ਹਿਰਦਾ ਸ਼ੁੱਧ ਹੋ ਜਾਂਦਾ ਉਹਨਾਂ ਦਾ ਕਥਾ ਸੁਣਦਿਆਂ ਸੁਣਦਿਆਂ। ਉਹ ਮਹਾਂਪੁਨੀਤ ਹੋ ਜਾਂਦੇ ਨੇ, ਬੜੇ ਪਵਿੱਤਰ ਹੋ ਕੇ ਸੁੱਖਾਂ ਵਿੱਚ ਸੈਲ ਕਰਦੇ ਨੇ। ਸੈਲ ਹੁੰਦਾ ਭਾਰੀ ਸੁੱਖ ਦੇ ਸਹਿਤ ਹੋ ਗਏ ਨੇ, ਸੈਲ ਹੁੰਦਾ ਕੁਟਸਥ ਸੁੱਖ ਜਿਹੜਾ ਹਿੱਲੇ ਨਾ ਮੁੜ ਕੇ, ਪਹਾੜ ਵਰਗਾ, ਪਹਾੜ ਕਦੇ ਹਿਲਦਾ ਨਹੀਂ। ਮਹਾਰਾਜ ਕਹਿੰਦੇ ਕਥਾ ਦੇ ਨਾਲ ਪਹਿਲਾਂ ਮੈਲ ਉਤਰਦੀ ਹੈ, ਉਹਦੇ ਨਾਲ ਫਿਰ ਮਹਾਂਪੁਨੀਤ ਹੁੰਦਾ, ਪਵਿੱਤਰ 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 ਪੁਨੀਤ। ਸੋ ਇਸ ਤਰ੍ਹਾਂ ਕਰਨ ਦੇ ਨਾਲ ਤਿੰਨ ਵਾਰੀ ਪਵਿੱਤਰ ਕਿਹਾ ਤਾਂ ਪੁਨੀਤ ਅੱਖਰ ਬਣਦਾ। ਜੋ ਗੁਰੂ ਸਾਹਿਬ ਨੇ ਬਚਨ ਕਿਹਾ ਹੈ ਬਿਲਕੁਲ ਸੱਤ ਹੈ, ਇਹਦੇ ਨਾਲ ਹੌਲੀ ਹੌਲੀ ਮੈਲ ਉਤਰਦੀ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ। ਜਿਨ੍ਹਾਂ ਨੇ ਵੱਡਿਆਂ ਭਾਗਾਂ ਨਾਲ ਸਤਸੰਗ ਪਾਇਆ ਹੈ ਉਹਨਾਂ ਦਾ ਪਾਰ ਬ੍ਰਹਮ ਦੇ ਨਾਲ ਪ੍ਰੇਮ ਲੱਗਿਆ। ਇਹਨਾਂ ਨੂੰ ਬੰਦ ਕਰਾ ਦਿਆ ਕਰੋ ਮਾੜਾ ਜਿਹਾ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ। ਜਿਨ੍ਹਾਂ ਨੇ ਵੱਡਿਆਂ ਭਾਗਾਂ ਨਾਲ ਸਤਸੰਗ ਪਾਇਆ, ਅੱਬਲ ਤਾਂ ਮਿਲਦਾ ਹੀ ਨਹੀਂ, ਦੇਖਦੇ ਹੀ ਹਾਂ ਸਤਸੰਗ 'ਚ ਕਿੰਨੇ ਲੋਕ ਆਉਂਦੇ, ਵਿਆਹ ਸ਼ਾਦੀ 'ਚ ਕਿੰਨੇ ਆਉਂਦੇ ਨੇ, ਜਿੱਥੇ ਕੋਈ ਗਾਉਣ ਵਾਲਾ ਆਇਆ ਹੋਵੇ ਉੱਥੇ ਕਿੰਨੇ ਆਉਂਦੇ ਨੇ, ਅਤੇ ਸਿਆਸੀ ਇਕੱਠ ਕਿੰਨੇ ਵੱਡੇ ਹੁੰਦੇ ਨੇ, ਨਕਲੀ ਗੁਰੂਆਂ ਕੋਲ ਕਿੱਡਾ ਇਕੱਠ ਹੁੰਦਾ। ਪਰ ਜਿੱਥੇ ਸਾਧ ਸੰਗਤ ਹੋ ਰਹੀ ਹੈ ਸੱਚ ਦੀ, ਉੱਥੇ ਘੱਟਦਾ ਹੀ ਜਾਂਦਾ ਇਕੱਠ, ਕਿਉਂਕਿ ਇੱਥੇ ਮਿਹਨਤ ਕਰਨੀ ਪੈਂਦੀ ਹੈ, ਸੁਣਨ ਵਿੱਚ ਵੀ ਜ਼ੋਰ ਲੱਗਦਾ, ਹਾਲੇ ਸੁਣਾਉਣ ਵਾਲੇ ਦਾ ਜ਼ੋਰ ਘੱਟ ਲੱਗਦਾ ਹੋਣਾ, ਸੁਣਨ ਵਾਲੇ ਨੂੰ ਉਹ ਚੀਜ਼ ਸਮਝਣ ਨੂੰ ਜ਼ੋਰ ਲੱਗਦਾ। ਸੋ ਦੁਨੀਆਂ ਚਾਹੁੰਦੀ ਆ ਕਿ ਸਾਨੂੰ ਕੋਈ ਇਹ ਕਹੇ ਜਾਓ ਵੀ ਆ ਗਏ ਸਾਵਾਸ਼, ਤਰ ਗਏ ਵੀ ਜਾਓ, ਇੰਨੇ 'ਚ ਲੋਕ ਖੁਸ਼ ਰਹਿੰਦੇ ਨੇ ਵੀ ਆਪ ਲੈ ਵੀ ਤੈਨੂੰ ਪਾਠ ਦੀ ਲੋੜ ਨਹੀਂ ਹੈ, ਨਹਾਉਣ ਦੀ ਲੋੜ ਨਹੀਂ ਹੈ, ਤਾਂ ਤੂੰ ਬ੍ਰਹਮ ਗਿਆਨੀ ਹੋ ਗਿਆ। ਲੋਕ ਇਸ ਗੱਲ 'ਚ ਬਹੁਤ ਖੁਸ਼ ਰਹਿੰਦੇ ਨੇ। ਨਕਲੀ ਗੁਰੂਆਂ ਨੇ ਇਹ ਚੀਜ਼ ਛਾਂਟੀ ਵੀ ਲੋਕਾਂ ਨੂੰ ਕਾਬੂ ਕਿਵੇਂ ਕਰੀਏ, ਫਿਰ ਦੁਖੀ ਨੇ ਵਿਚਾਰੇ ਨਹਾਉਣ ਤੋਂ, ਪਾਠ ਕਰਨ ਤੋਂ, ਹੋਰ ਕੰਮਾਂ ਤੋਂ। ਉਹਨਾਂ ਨੇ ਦੁਨੀਆਂ ਨੂੰ ਇਹੀ ਛੋਟ ਪਹਿਲਾਂ ਦਿੱਤੀ, ਵਿਕਾਰਾਂ ਵੱਲੋਂ ਵੀ ਛੋਟ ਦੇਤੀ, ਖਾਣ ਪੀਣ ਵੱਲੋਂ ਵੀ ਛੋਟ ਦੇਤੀ। ਉਹਨਾਂ ਨੇ ਇਹ ਗੱਲ ਕਹਿਤੀ ਸੰਸਾਰ ਨੂੰ ਕਿ ਆਤਮਾ ਨਿਰਲੇਪ ਹੈ, ਸਰੀਰ ਨਾਲ ਕੀਤਾ ਹੋਇਆ ਕੋਈ ਵੀ ਕਰਮ ਆਤਮਾ 'ਤੇ ਅਸਰ ਨਹੀਂ ਪਾਉਂਦਾ, ਜੋ ਮਰਜ਼ੀ ਖਾਓ ਪੀਓ ਮੌਜਾਂ ਕਰੋ, ਆਤਮਾ ਨਿਰਲੇਪ ਹੈ, ਤੁਸੀਂ ਬ੍ਰਹਮ ਗਿਆਨੀ ਹੋ। ਬਸ ਇੰਨੇ 'ਚ ਬੰਦਾ ਖੁਸ਼ ਹੋ ਗਿਆ ਔਰ ਸੰਸਾਰ ਦੇ ਲੋਕ ਉਹਨਾਂ ਗੁਰੂਆਂ ਦੇ ਪੈਰਾਂ 'ਤੇ ਜਾ ਡਿੱਗੇ। ਸਤਿਗੁਰੂ ਕਹਿੰਦੇ ਵੱਡਾ ਭਾਗ ਪਾਇਆ ਸਾਧ ਸੰਗ। ਪਹਿਲਾਂ ਤਾਂ ਭਾਗ ਵੱਡੇ ਹੋਣ ਤਾਂ ਸਤਸੰਗਤ ਮਿਲਦੀ, ਕਈ ਬਾਹਰੋਂ ਮੁੜ ਜਾਂਦੇ ਨੇ, ਸਤਸੰਗਤ ਨਹੀਂ ਕਰਦੇ। ਇਸ ਕਰਕੇ ਪਾਰ ਬ੍ਰਹਮ ਸਿਓ ਲਾਗੋ ਰੰਗ, ਉਹਨਾਂ ਦਾ ਪਾਰ ਬ੍ਰਹਮ ਦੇ ਨਾਲ ਰੰਗ ਹੁੰਦਾ, ਪ੍ਰੇਮ ਲੱਗ ਜਾਂਦਾ, ਭਾਗਾਂ ਨਾਲ ਸਤਸੰਗਤ ਦੇ ਅੰਦਰ ਆਉਣਾ ਮਿਲਦਾ। ਇਹ ਗੱਲ ਵੈਸੇ ਨਹੀਂ ਆਪਾਂ ਕਹਿ ਰਹੇ, ਜੇ ਕਰਮਾਂ 'ਚ ਨਹੀਂ ਲਿਖਿਆ ਹੋਇਆ, ਮਸਤਕ 'ਤੇ ਪਰਮਾਤਮਾ ਨੇ ਨਹੀਂ ਲਿਖਿਆ ਤਾਂ ਬੰਦਾ ਨਹੀਂ ਬੈਠ ਸਕਦਾ, ਉਹਨੇ ਦੌੜ ਜਾਣਾ ਉਸੇ ਵਕਤ। ਮਸਤਕ 'ਤੇ ਲਿਖਿਆ ਹੋਇਆ ਹੈ ਕਿਉਂਕਿ ਉਹ ਪਰਮਿਸ਼ਨ ਹੈ, ਪਰਮਾਤਮਾ ਦੀ ਆਗਿਆ। ਪਰਮਾਤਮਾ ਕਿਤੇ ਐਵੇਂ ਨਹੀਂ ਦੇ ਦਿੰਦੇ ਆਪਣਾ ਨਾਮ, ਆਪਣੀ ਕਿਰਪਾ, ਆਪਣੀ ਕਥਾ, ਆਪਣਾ ਕੀਰਤਨ, ਗੁਰਬਾਣੀ ਦੀ ਜੋ ਪਾਠ ਹੈ ਗੁਰਬਾਣੀ ਦਾ, ਇਹ ਐਵੇਂ ਨਹੀਂ ਦੇ ਦਿੰਦੇ। ਉਹ ਇਹ ਕਰਮਾਂ ਨਾਲ ਹੀ ਮਿਲਦਾ, ਜਿੰਨੇ ਚੰਗੇ ਭਾਗ ਹੁੰਦੇ ਨੇ ਉਨੀ ਜ਼ਿਆਦਾ ਉਹਨੂੰ ਗੁਰਮੁਖ ਨੂੰ ਸੰਗਤ ਮਿਲਦੀ ਰਹਿੰਦੀ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਉਹ ਬੰਦਾ ਸੰਗਤ ਕਰਨ ਵਾਲਾ ਜਿਹਦਾ ਪ੍ਰੇਮ ਲੱਗ ਗਿਆ ਨਾਮ ਦੇ ਨਾਲ, ਕਹਿੰਦੇ ਉਹ ਫਿਰ ਵਾਹਿਗੁਰੂ ਵਾਹਿਗੁਰੂ ਸੁਭਾਵਕ ਹੀ ਕਰਨ ਲੱਗ ਜਾਂਦਾ। ਹਰ ਹਰ, ਰਾਮ ਰਾਮ, ਗੋਬਿੰਦ, ਪਰਮੇਸ਼ਰ ਦੇ ਨਾਮ ਹੀ ਨੇ ਸਾਰੇ। ਨਾਮ ਨੂੰ ਜਪਦਾ ਉਹ ਪੁਰਸ਼ ਨੂੰ ਫਿਰ ਗੁਰਾਂ ਨੇ ਤਾਰ ਲਿਆ। ਇਹ ਸਾਰਿਆਂ 'ਤੇ ਲਾਗੂ ਹੋ ਜਾਂਦੀ, ਕਿਉਂਕਿ ਇਹ ਜਿਹੜੀ ਕਥਾ ਸੁਣਦੇ ਹਾਂ ਆਪਾਂ, ਕਿਉਂਕਿ ਗੱਲ ਇਹ ਹੁੰਦੀ ਵੀ ਮੈਨੂੰ ਸਾਰੇ ਫੋਨ ਆਉਂਦੇ ਰਹਿੰਦੇ ਨੇ ਔਰ ਈਮੇਲਾਂ ਸਾਡੇ ਕੰਪਿਊਟਰ 'ਤੇ ਬਹੁਤ ਆ ਜਾਂਦੀਆਂ ਸਾਡੇ ਕੋਲ, ਕਥਾ ਬਹੁਤ ਦੂਰ ਤੱਕ ਸੁਣਦੀ ਸੰਗਤ। ਕਈ ਬੰਦੇ ਕਹਿੰਦੇ ਉੱਦਾਂ ਹੀ ਕਰੀ ਜਾਂਦਾ, ਸਾਡੇ ਕੋਲ ਸਾਰਾ ਬਾਇਓਡਾਟਾ, ਅਸੀਂ ਕੰਪਿਊਟਰ 'ਚੋਂ ਜਿੱਥੇ ਕੰਪਨੀ 'ਚੋਂ ਕਢਾ ਲੈਂਦੇ ਸਾਰਾ ਕੁਛ, ਉਹ ਇੱਥੇ ਲਿਖ ਕੇ ਵੀ ਆਪਾਂ ਲਾ ਦਿਆਂਗੇ, ਸਾਰਾ ਕੱਢ ਕੇ ਸਾਹਮਣੇ ਰੱਖ ਦਾਂਗੇ ਵੀ ਇੰਨੇ ਬੰਦੇ। 3.5 ਲੱਖ ਬੰਦਾ ਤਾਂ ਹੁਣ ਤੱਕ ਡਾਊਨਲੋਡ ਕਰ ਚੁੱਕਿਆ। ਜਦੋਂ ਮੈਂ ਇਹ ਅੰਕੜੇ ਦਿੰਦਾ ਤਾਂ ਕਈ ਲੋਕ ਦੂਰ ਬੈਠੇ ਹੱਸਦੇ ਨੇ ਵੀ ਪਤਾ ਨਹੀਂ ਉੱਦਾਂ ਹੀ ਗੱਲਾਂ ਕਰੀ ਜਾਂਦਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਪਿੱਛੇ ਕੰਪਨੀ ਵਿੱਚ ਸਾਰਾ ਕੁਛ ਰਿਕਾਰਡ ਹੁੰਦਾ ਹੈ। ਸੋ ਇਸ ਕਥਾ ਦਾ ਸਾਨੂੰ ਐਸਾ ਵੀ ਲੱਗਿਆ ਪਤਾ ਕਿ ਕਈ ਗੁਰਮੁਖ ਜਿਹੜੇ ਨੇ, ਹਿੰਦੂ ਪਰਿਵਾਰ ਨੇ, ਸਿੰਧੀ ਲੋਕ ਨੇ, ਉਹ ਬਹੁਤ ਸੁਣਦੇ ਨੇ। ਉਹਨਾਂ ਨੂੰ ਇਹਨਾਂ ਗੱਲਾਂ ਦੀ ਬੜੀ ਖੁਸ਼ੀ ਹੋਈ ਕਿ ਸਾਨੂੰ, ਕਿਉਂਕਿ ਕਥਾ ਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਹਰੇਕ ਵਾਸਤੇ ਹੀ ਹੈ। ਇਹ ਕਥਾ ਸੁਣਨ ਦੇ ਵਿੱਚ ਕੋਈ ਵੀ ਇਨਸਾਨ ਸੁਣ ਲਵੇ ਨਾ, ਉਹ ਆਪਣੇ ਆਪਣੇ ਪਰਮੇਸ਼ਰ ਨਾਲ, ਜਿੱਧਰ ਨੂੰ ਉਹਦਾ ਧਿਆਨ ਹੈ ਕਿ ਆਪਣੇ ਆਪਣੇ ਜਿੱਧਰ ਨੂੰ ਉਹਨੂੰ ਨਾਮ ਮਿਲਿਆ ਉੱਧਰ ਨੂੰ ਜੁੜ ਸਕਦਾ। ਇਹ ਤਾਂ ਇੱਕ ਜਿਵੇਂ ਫ੍ਰੀ ਵੇ ਆ, ਸਾਰਿਆਂ ਲਈ ਹੋਈ ਆ। ਫ੍ਰੀ ਵੇ 'ਤੇ ਕੋਈ ਵੀ ਗੱਡੀ ਲੈ ਕੇ ਚੱਲ ਸਕਦਾ। ਇਸੇ ਤਰ੍ਹਾਂ ਜਿਹੜੀ ਗੁਰੂ ਕੀ ਗੁਰਬਾਣੀ ਦੀ ਕਥਾ, ਇਹ ਸਾਰੇ ਮਨੁੱਖਤਾ ਲਈ ਹੈ, ਸਰਬ ਸਾਂਝੀ ਗੁਰਬਾਣੀ। ਤਾਂਹੀਓ ਸਤਿਗੁਰੂ ਨੇ ਕਿਹਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦਿੱਤਾ। ਤਾਂਹੀਓ ਗੁਰੂ ਨਾਨਕ ਦੇਵ ਜੀ ਮੱਕੇ ਵੀ ਗਏ, ਮਦੀਨੇ ਵੀ ਗਏ ਨੇ। ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਗਏ, ਵੇ ਹਰਿਦੁਆਰ ਗਏ, ਕੁਰੂਕਸ਼ੇਤਰ ਗਏ। ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਥਾਵਾਂ ਦਾ ਹੀ ਭ੍ਰਮਣ ਕੀਤਾ। ਸੁਲਤਾਨਪੁਰ ਸਾਹਿਬ ਵੀ ਮਹਾਰਾਜ ਰਹੇ ਨੇ ਔਰ ਮੁਲਤਾਨ ਵੀ ਗਏ ਨੇ। ਬਗਦਾਦ ਦੇ ਪੀਰ ਕੋਲ ਵੀ ਗਏ, ਹਮਜਾ ਗੌਂਸ ਨੂੰ ਵੀ ਉਪਦੇਸ਼ ਦਿੱਤਾ ਜਾ ਕੇ। ਸੋ ਹਿੰਦੂਆਂ ਦੇ ਵੀ ਵੱਡੇ ਵੱਡੇ ਪ੍ਰਚਾਰਕਾਂ ਨੂੰ, ਸਾਧੂ ਸੰਤਾਂ ਨਾਲ ਵੀ, ਸਿੱਧਾਂ ਨਾਲ ਵੀ ਚਰਚਾ ਹੋਈ। ਤੋ ਗੁਰੂ ਨਾਨਕ ਦੇਵ ਮਹਾਰਾਜ ਦੇ ਮਨ ਦੇ ਵਿੱਚ ਕੋਈ ਨਫ਼ਰਤ, ਕੋਈ ਈਰਖਾ, ਦਵੈਸ਼ ਨਹੀਂ ਸੀ ਕਿ ਮੈਂ ਫਲਾਨੇ ਨੂੰ ਉਪਦੇਸ਼ ਨਹੀਂ ਦੇਣਾ, ਕਿਉਂਕਿ ਉਹ ਸਾਰਿਆਂ ਦਾ ਹੀ ਰੱਬ ਹੈ ਅਤੇ ਰੱਬ ਨੇ ਹੀ ਸ੍ਰਿਸ਼ਟੀ ਬਣਾਈ ਹੈ ਅਤੇ ਰੱਬ ਸਾਰਿਆਂ ਕੋਲ ਜਾ ਸਕਦਾ। ਉਹਨਾਂ ਨੇ ਇਹ ਸਿੱਧ ਕੀਤਾ। ਸੋ ਜਦੋਂ ਕੱਲ੍ਹ ਦੇ ਉਪਦੇਸ਼ ਵਿੱਚ ਮੱਕੇ ਹੁਣ ਪਹੁੰਚੇ ਹੋਏ ਸੀ ਮਹਾਰਾਜ, ਰੁਕਨਦੀਨ ਕਾਜੀ ਨਾਲ ਚਰਚਾ ਹੋ ਰਹੀ ਸੀ। ਉਹਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਤੁਸੀਂ ਮੰਨਦੇ ਹੋ ਕਿ ਪੈਗੰਬਰ ਜਾਂ ਖੁਦਾ ਹੁੰਦਾ? ਉਹ ਕਹਿੰਦੇ, ਹਾਂ ਮੈਂ ਜਾਣਦਾ, ਪੈਗੰਬਰ ਜਿਹੜੇ ਪੀਰ ਨੇ ਲੱਖਾਂ ਦੀ ਗਿਣਤੀ 'ਚ ਉਹਦੇ ਦਰ 'ਤੇ ਖੜ੍ਹੇ ਨੇ ਔਰ ਉਹ ਜਿਹੜਾ ਖੁਦਾ ਹੈ ਉਹਦੀ ਹਜ਼ੂਰੀ ਵਿੱਚ ਜਿਹੜੇ ਰਹਿਣ ਵਾਲੇ ਨੇ, ਉਹ ਹਜ਼ੂਰੀ 'ਚ ਰਹਿਣ ਵਾਲਿਆਂ ਨੂੰ ਹੀ ਹੁਕਮ ਕਰਦਾ, ਜਾਂ ਵੀ ਦੁਨੀਆਂ 'ਚ ਉਪਦੇਸ਼ ਕਰਕੇ ਆ। ਮਹਾਰਾਜ ਕਹਿੰਦੇ, ਮੈਨੂੰ ਵੀ ਖੁਦਾ ਨੇ ਹੀ ਹੁਕਮ ਕਰਕੇ ਭੇਜਿਆ ਕਿ ਸਾਰੀ ਦੁਨੀਆਂ ਵਿੱਚ ਜਾ ਕੇ ਪ੍ਰਚਾਰ ਕਰ, ਜਿਹੜੇ ਮਨੁੱਖ ਗਲਤ ਰਸਤਿਆਂ 'ਤੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾ ਕੇ ਆਓ। ਇਸ ਕਰਕੇ ਮੈਂ ਸ੍ਰਿਸ਼ਟੀ 'ਤੇ ਆਇਆ ਹਾਂ। ਔਰ ਮਹਾਰਾਜ ਨੇ ਉੱਥੇ ਕਈ ਤਰ੍ਹਾਂ ਦੇ ਕੌਤਕ ਵੀ ਦਿਖਾਏ ਔਰ ਉਹਨਾਂ ਦਾ ਮਨ ਮੰਨਿਆ ਵੀ, ਉਹ ਗੁਰਾਂ ਦੇ ਚਰਨੀ ਵੀ ਪੈ ਗਏ ਸਾਰੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ। ਤ੍ਰਿਸ਼ਨਾ ਅਗਨੀ ਦਾ ਸਮੁੰਦਰ ਜੋ ਸੰਸਾਰ ਹੈ, ਇਸ ਤੋਂ ਗੁਰਾਂ ਨੇ ਪਾਰ ਉਤਾਰ ਦੇਣਾ ਕੀਤਾ ਹੈ ਜੀਵ ਨੂੰ। ਭਾਈ ਵਿਧੀ ਚੰਦ ਨੂੰ ਮੱਚਦੇ ਭੱਠ ਵਿੱਚੋਂ ਕੱਢ ਲਿਆ, ਬਚਾ ਲਿਆ ਉੱਥੇ। ਜੇ ਸਮੁੰਦਰ ਨੂੰ ਵੀ ਅੱਗ ਲੱਗ ਜਾਵੇ ਤਾਂ ਸਤਿਗੁਰੂ ਬਚਾ ਲੈਂਦੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਸਮੁੰਦਰ ਨੂੰ ਵੀ ਅੱਗ ਲੱਗ ਜਾਂਦੀ ਵਿੱਚ ਵਿੱਚ। ਉਹ ਕਈ ਗੱਲਾਂ ਇਉਂ ਸਮਝਦੇ ਨੇ ਵੀ ਜਿਹੜੇ ਕਥਾ ਕਰਨ ਵਾਲੇ ਉਹਦੇ ਅਨਪੜ੍ਹ ਹੁੰਦੇ ਨੇ। ਇਹ ਸਮੁੰਦਰ ਦੇ ਵਿੱਚ ਬੜਵਾ ਨਾਲ ਅੱਗ ਨਹੀਂ ਲੱਗਦੀ ਹੈ। ਬੜੇ ਸਾਲ ਪਹਿਲਾਂ ਗੁਜਰਾਤ ਵਿੱਚ ਜਦੋਂ ਸੁਨਾਮੀ ਲਹਿਰ ਆਈ ਸੀ, 25-30 ਸਾਲ ਪੁਰਾਣੀ ਗੱਲ ਹੋਣੀ ਹੈ, ਐਸਾ ਭਿਆਨਕ ਦ੍ਰਿਸ਼ ਸੀ ਉਹ ਕਿ ਸਮੁੰਦਰ ਦੇ ਨਾਲ ਨਾਲ ਪਾਣੀ ਵਿੱਚ ਅੱਗ ਵੀ ਲੱਗ ਕੇ ਆਈ ਸੀ। ਜਿਹੜੀ ਆਪਣੀ ਮਿਲਟਰੀ ਗਈ ਸੀ ਕੱਢਣ, ਮੁੰਡੇ ਉੱਥੇ ਆਏ ਸੀ ਸਾਡੇ ਕੋਲ, ਉਹ ਕਹਿੰਦੇ ਹੈਲੀਕਾਪਟਰ ਲੈ ਕੇ ਥੱਲੇ ਨੂੰ, ਜਦੋਂ ਪਾਣੀ ਤੋਂ ਚਲੋ ਬੰਦਾ ਕੱਢ ਲਈਏ, ਹੁਣ ਅੱਗ ਚੋਂ ਕਿਵੇਂ ਕੱਢੀਏ। ਨਾਲ ਹੀ ਅੱਗ ਦੀਆਂ ਲਾਟਾਂ ਨਿਕਲਣ ਵਿੱਚੋਂ ਪਾਣੀ ਨੂੰ ਅੱਗ ਲੱਗੀ ਹੋਈ। ਉਸ ਵਕਤ ਕਹਿੰਦੇ ਬੜੀ ਮੁਸ਼ਕਲ ਨਾਲ ਅਸੀਂ ਬੰਦੇ ਬਚਾਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਪਤਖ ਅੱਗ ਲੱਗ ਜੇ, ਸਮੁੰਦਰ ਵਿੱਚ ਅੱਗ ਲੱਗ ਜੇ, ਮਰਨ ਤੋਂ ਬਾਅਦ ਜਿਹੜਾ ਭਵਸਾਗਰ ਆ ਉਹ ਅੱਗ ਦਾ ਹੀ ਹੈ ਸਾਰਾ, ਉਹਦੇ ਵਿੱਚੋਂ ਵੀ ਸਤਿਗੁਰੂ ਕੱਢਦੇ ਨੇ। ਜੇ ਨਹੀਂ ਬੁੱਧੀ ਕੰਮ ਕਰਦੀ ਹੁੰਦੀ ਤਾਂ ਉੱਥੇ ਨਾ ਹੱਸਣਾ ਚਾਹੀਦਾ, ਨਾ ਟੋਕਣਾ ਚਾਹੀਦਾ, ਤਾਂ ਨਾ ਨਿੰਦਾ ਕਰਨੀ ਚਾਹੀਦੀ। ਇੰਨੀ ਬੁੱਧੀ ਹਲੇ ਹੈ ਹੀ ਨਹੀਂ ਜਿੰਨੀ ਕਿ ਐਵੇਂ ਮਾੜੀ ਜੀ ਕਿਤੇ ਇੱਕ ਐਵੇਂ ਕਰ ਲਈ ਜਾਂ PhD ਕਰ ਲਈ ਤਾਂ ਸਮਝ ਲਿਆ ਮੈਂ ਬਹੁਤ ਪੜ੍ਹਿਆ ਹੋਇਆ। ਤਿੰਨ PhDਆਂ, ਤਿੰਨ ਡਾਕਟਰੇਟ ਕਰਨ ਵਾਲੇ ਇੱਥੋਂ ਤਾਂ ਡਾਕਟਰ JP ਸਿੰਘ ਹੁਣੀ ਤਾਂ ਆਪ ਕਰਵਾ ਰਹੇ ਨੇ ਕਥਾ, ਉਹ ਆਪ ਬਹਿ ਕੇ ਸੁਣਦੇ ਘਰੇ, ਜਦੋਂ ਆ ਜਾਂਦੇ ਨੇ ਕਦੇ ਇੱਥੇ ਵੀ ਸੁਣ ਲੈਂਦੇ ਨੇ। ਵਿਗਿਆਨੀ ਕਥਾ ਕਰਾ ਰਿਹਾ ਮੇਰੇ ਕੋਲੋਂ, ਸਾਇੰਸਦਾਨ ਉਹ। ਅਤੇ ਇਸ ਕਰਕੇ ਪੜ੍ਹੇ ਲਿਖੇ ਹੀ ਸਾਡੇ ਕੋਲ ਕੁਦਰਤੀ ਐਲਸ ਬਰੰਟੇ ਦੀ ਸੰਗਤ ਸਾਰੀ ਜ਼ਿਆਦਾਤਰ ਪੜ੍ਹੀ ਲਿਖੀ ਆਉਂਦੀ ਹੈ, ਇੱਥੇ ਉਹ ਸੁਣਦੇ ਸਾਰੇ। ਤਾਂ ਫਿਰ ਮੇਰਾ ਆਪਣਾ ਸਾਰਾ ਹੀ ਪਰਿਵਾਰ ਬਹੁਤ ਜ਼ਿਆਦਾ ਮੇਰੇ ਨਾਲੋਂ ਵੱਧ ਪੜ੍ਹਿਆ ਹੋਇਆ, ਜੇ ਪੜ੍ਹਾਈ ਦੀ ਗੱਲ ਕਰੀਏ ਤਾਂ, ਕਿਉਂਕਿ ਮੈਂ ਬਚਪਨ ਤੋਂ ਲੈ ਕੇ ਰਿਹਾ ਹੀ ਪ੍ਰੋਫੈਸਰਾਂ ਦੇ ਵਿੱਚ ਹੈ। MA PhD ਤਾਂ ਸਾਡੇ ਪਟਿਆਲੇ ਆਮ, ਪਟਿਆਲਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਸ਼ਹਿਰ ਗਿਣਿਆ ਜਾਂਦਾ। ਪਟਿਆਲੇ ਦੇ ਸਭ ਤੋਂ ਮਸ਼ਹੂਰ ਜਿਹੜੇ ਨੇ ਡਾਕਟਰ ਜੋਧ ਸਿੰਘ ਜੀ ਨੇ, ਜਿਹੜੇ ਸਭ ਤੋਂ ਸਿਆਣੇ ਉੱਥੇ ਗਿਣੇ, ਪੰਥਕ ਤੌਰ 'ਤੇ ਵੀ ਬਹੁਤ ਸਿਆਣੇ ਨੇ ਉਹ। ਉਹ ਵੀ ਘੱਟੋ ਘੱਟ 3 PhDਆਂ ਕੀਤੀਆਂ ਹੋਈਆਂ ਉਹਨਾਂ ਦੀਆਂ, ਉਹ ਵੀ ਇਹ ਕਥਾ ਨੂੰ ਸੁਣਦੇ ਨੇ, ਉਹਨਾਂ ਨਾਲ ਵੀ ਵਿਚਾਰ ਹੁੰਦੀ ਰਹਿੰਦੀ। ਸਾਡੀ ਯੂਨੀਵਰਸਿਟੀ ਦੇ ਬਹੁਤ ਪ੍ਰੋਫੈਸਰ ਸੁਣਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਵਾਹਿਗੁਰੂ ਦਾ ਕੀਰਤਨ ਕਰਨ ਨਾਲ ਮਨ ਆਦਿਕ ਚਤੁਸ਼ਟੇ ਜਿਹੜਾ ਅੰਤਹਿਕਰਨ ਹੁੰਦਾ ਉਹ ਸ਼ੀਤਲ ਸ਼ਾਂਤ ਹੋ ਗਏ ਨੇ, ਅਤੇ ਜਨਮਾਂ ਜਨਮਾਂ ਦੇ ਕਿਲ ਵਿਖ ਜਿਹੜੇ ਨੇ ਪਾਪ ਉਹ ਨਿਵਿਰਤ ਹੋ ਗਏ ਨੇ। ਸਰਬ ਨਿਧਾਨ ਪੇਖੇ ਮਨ ਮਾਹੇ, ਅਬ ਢੂੰਡਨ ਕਾਹੇ ਕਉ ਜਾਹੇ। ਸਾਰੇ ਖਜ਼ਾਨੇ ਮਨ ਵਿੱਚ ਵੇਖਣਾ ਕੀਤੇ ਨੇ, ਜਦੋਂ ਮਨ ਦੇਖ ਲਏ ਸਾਰੇ ਖਜ਼ਾਨੇ ਹਿਰਦੇ 'ਚ ਹੀ ਨੇ, ਸਰਬ ਖਜ਼ਾਨਿਆਂ ਦੇ ਮਾਲਕ ਪਰਮੇਸ਼ਰ ਨੂੰ ਮਨ ਵਿੱਚੋਂ ਹੀ ਵੇਖ ਲਿਆ, ਹੁਣ ਬਾਹਰ ਲੱਭਣ ਕਿੱਥੇ ਜਾਣਾ, ਹੁਣ ਲੱਭਣ ਵਾਸਤੇ ਹੋਰ ਕਿਹੜੀ ਜਗ੍ਹਾ 'ਤੇ ਜਾਣਾ ਆਪਾਂ ਨੇ, ਕਿਉਂਕਿ ਸਭ ਕੁਛ ਘਰਮ ਹੈ, ਬਾਹਰ ਨਾਹੀਂ, ਬਾਹਰ ਟੁੱਲ ਹੈ ਸੋ ਭਰਮ ਭੁਲਾਹੀ। ਉਹ ਹਿਰਦੇ ਦੇ ਅੰਦਰ ਹੀ ਹੈ, ਸਾਰਾ ਕੁਛ ਹਿਰਦੇ ਦੇ ਅੰਦਰ ਹੀ ਹੈ। ਸਤਿਗੁਰੂ ਕਹਿੰਦੇ ਅੰਦਰ ਦੀ ਖੋਜ ਕਰੋ, ਅੰਦਰ ਦੀ ਖੋਜ ਕਰਨ ਲਈ ਬਹਿਣਾ ਪੈਂਦਾ, 8-8 ਘੰਟੇ ਲਾਉਣੇ ਪੈਂਦੇ, 4 ਘੰਟੇ, 2 ਘੰਟੇ, 1 ਘੰਟਾ, ਅੱਧਾ ਘੰਟਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਪ੍ਰਭ ਆਪਣੇ ਜਬ ਭਏ ਦਇਆਲ, ਪੂਰਨ ਹੋਈ ਸੇਵਕ ਕਾਲ। ਜਿਸ ਵੇਲੇ ਆਪਣੇ ਵਾਹਿਗੁਰੂ ਸੇਵਕ ਉੱਤੇ ਦਿਆਲੂ ਹੋਏ ਤਾਂ ਸੇਵਕ ਦੀ ਜਿਹੜੀ ਘਾਲ ਕਮਾਈ ਕੀਤੀ ਹੋਈ ਪੂਰਨ ਹੋ ਗਈ, ਮਤਲਬ ਸਫਲੀ ਹੋ ਗਈ। ਸੇਵਕ ਦੀ ਘਾਲ ਕਮਾਈ ਗੁਰੂ ਦੀ ਕਿਰਪਾ ਨਾਲ ਸਫਲੀ ਹੁੰਦੀ ਹੈ। ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ 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 ਗੁਣ ਦਾਸ। ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦਾ ਸਿਮਰਨ, ਜੋ ਸਿਮਰਨ ਦੇ ਯੋਗ ਹੈ ਉਹਨੂੰ ਜਦ ਸਿਮਰਿਆ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਦੋਂ ਸਿਮਰਿਆ ਤਾਂ ਸਾਰੇ ਹੀ ਬੰਧਨ ਕੱਟ ਕੇ ਵਾਹਿਗੁਰੂ ਨੇ ਆਪਣਾ ਦਾਸ ਬਣਾ ਲਿਆ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੇ ਸਭ ਜਾਏ। ਮਨ ਵਿੱਚ ਵੀ ਇੱਕ ਵਾਹਿਗੁਰੂ ਹੈ, ਸਾਰੀਆਂ ਠਾਏ ਜਗ੍ਹਾ ਵਿੱਚ ਵੀ ਇੱਕ ਵਾਹਿਗੁਰੂ ਹੈ, ਉਹ ਪੂਰਨ ਵਾਹਿਗੁਰੂ ਸਾਰੀਆਂ ਜਗ੍ਹਾ ਵਿੱਚ ਹੀ ਪੂਰਨ ਹੈ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੇ ਸਭ ਜਾਏ। ਜਾਏ ਦਾ ਅਰਥ ਵੀ ਜਗ੍ਹਾ, ਠਾਏ ਦਾ ਅਰਥ ਵੀ ਜਗ੍ਹਾ ਹੀ ਹੈ। ਗੁਰਪੂਰਾ ਸਭ ਭਰਮ ਚੁਕਾਇਆ, ਪੂਰਿਆਂ ਗੁਰਾਂ ਨੇ ਸਾਰਾ ਹੀ ਭਰਮ ਦੂਰ ਕਰਤਾ ਸਾਡੇ ਮਨ ਦਾ। ਹਰ ਸਿਮਰਤ ਨਾਨਕ ਸੁਖ ਪਾਇਆ, ਮਹਾਰਾਜ ਕਥਨ ਕਰਦੇ ਉਸ ਹਰੀ ਨੂੰ ਸਿਮਰਦਿਆਂ ਹੋਇਆਂ ਆਤਮਕ ਸੁਖ ਪ੍ਰਾਪਤ ਕੀਤਾ ਹਿਰਦੇ ਦੇ ਅੰਦਰ। ਗੌੜੀ ਗੁਆਰੇਰੀ ਮਹੱਲਾ 5, ਅਗਲੇ ਮੂਹੇ ਸੇ ਪਾਛੈ ਪਰੇ, ਜੋ ਉਭਰੇ ਸੇ ਬੰਧ ਲੱਕ ਖਰੇ। ਜੋ ਪਿਤਾ ਪਿਤਾਮਾ ਆਦਿਕ ਅਗਲੇ ਪਹਿਲੇ ਮਰੇ ਹੋਏ ਸਨ ਉਹ ਤਾਂ ਪਿੱਛੇ ਪੈ ਗਏ, ਮਤਲਬ ਮੁੱਕ ਗਏ, ਖਤਮ ਹੋ ਗਏ ਉਹ ਤਾਂ ਹੁਣ। ਕਹਿਣ ਤੋਂ ਭਾਵ ਕਿ ਪਿਓ ਦਾਦੇ ਦਾ ਮਰਨਾ ਸਭ ਨੇ ਭੁਲਾ ਦਿੱਤਾ। ਹੁਣ ਜਿਹੜੇ ਮਨੁੱਖ ਮਰਨ ਤੋਂ ਹੁਣ ਉਭਰੇ ਬਚੇ ਹੋਏ ਨੇ ਉਹ ਆਪਣਾ ਲੱਕ ਬੰਨ੍ਹ ਕੇ ਕੰਮਾਂ ਵਿੱਚ ਫੇਰ ਖੜੇ ਹੋ ਗਏ। ਜਿਹੜੇ ਪਹਿਲਾਂ ਮਰ ਚੁੱਕੇ ਨੇ ਉਹ ਚਲੋ ਚੜ੍ਹਾਈਆਂ ਕਰ ਗਏ, ਉਹਨਾਂ ਦੀ ਜਿਹੜੀ ਔਲਾਦ ਸੀ ਉਹ ਅੱਗੇ ਖੜੀ ਹੋ ਗਈ ਫੇਰ। ਉਹ ਕਾਹਦੇ ਲਈ? ਜੇ ਧੰਦੇ ਮਹਿ ਓਏ ਲਪਟਾਏ, ਉਨ ਤੇ ਦੁੱਗਣ ਦਿੜੀ ਉਨ ਮਾਏ। ਜਿਨ੍ਹਾਂ ਧੰਦਿਆਂ ਵਿੱਚੋਂ ਲਪਟਾਏ ਨੇ, ਫਸੇ ਹੋਏ ਨੇ, ਉਹਨਾਂ ਮਰਨ ਵਾਲਿਆਂ ਨਾਲੋਂ ਉਹਨਾਂ ਦੇ ਜਿਉਂਦਿਆਂ ਨੇ ਦੁੱਗਣ ਦੂਣੀ ਮਾਇਆ ਦ੍ਰਿੜ ਕੀਤੀ ਹੋਈ ਹੈ। ਪਹਿਲਾਂ ਜਿਨ੍ਹਾਂ ਧੰਦਿਆਂ ਵਿੱਚ ਉਹਨਾਂ ਦੇ ਮਾਤਾ ਪਿਤਾ ਲਪਟਾਏ ਹੋਏ ਸੀ, ਫਸੇ ਹੋਏ ਸੀਗੇ, ਉਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਤਾ ਪਿਤਾ ਫਸੇ ਹੋਏ ਸੀ ਜਿਹੜੇ ਧੰਦਿਆਂ ਵਿੱਚ ਕਈ ਕੰਮ ਪਿਤਾ ਪੁਰਖ ਹੀ ਚਲੇ ਆਉਂਦੇ ਹੁੰਦੇ ਨੇ। ਕਹਿੰਦੇ ਜੀ ਪਹਿਲਿਆਂ ਨੇ ਤਾਂ ਕੋਈ ਖਾਸ ਨਹੀਂ ਕਮਾਇਆ, ਹੁਣ ਅਸੀਂ ਜ਼ਿਆਦਾ ਕਮਾਉਣਾ। ਉਹ ਲੱਕ ਬੰਨ੍ਹ ਕੇ ਮਾਇਆ ਕਮਾਉਣ ਦੇ ਮਗਰ ਹੀ ਲੱਗ ਗਏ ਨੇ। ਸੋ ਜਿਵੇਂ ਕੋਈ ਬਹੁਤ ਸਿਆਣਾ ਵੈਦ ਸੀ ਕਿਸੇ ਸ਼ਹਿਰ ਵਿੱਚ, ਕੋਈ ਵੀ ਬੰਦਾ ਆਉਣਾ ਉਹਨੇ 2 ਰੁਪਈਏ ਲੈਣੇ ਬਸ, ਤਾਂ ਉਹਨੂੰ ਪਤਾ ਸੀ ਦੇਸੀ ਦਵਾਈਆਂ ਸਸਤੀਆਂ ਹੁੰਦੀਆਂ, 2 ਰੁਪਈਏ, ਵੱਧ ਤੋਂ ਵੱਧ 5 ਰੁਪਈਏ। ਫਿਰ ਉਹਨੇ ਆਪਣੇ ਲੜਕੇ ਨੂੰ ਡਾਕਟਰੀ ਕਰਾ ਤੀ, ਆਯੁਰਵੈਦਿਕ ਡਾਕਟਰੀ ਹੁੰਦੀ ਹੈ। ਪਹਿਲਾਂ ਤਾਂ ਵੈਦ ਉਹ ਪੜ੍ਹਦੇ ਹੁੰਦੇ ਸੀ, ਹੁਣ ਕੋਰਸ ਹੁੰਦਾ ਇਹਦਾ 5-6 ਸਾਲ ਦਾ। ਉਹਦਾ ਲੜਕਾ ਜਦੋਂ ਆਇਆ ਉਹ ਕਹਿੰਦਾ ਬਾਪੂ ਨੇ ਤਾਂ ਬਣਾਇਆ ਹੀ ਕੁਛ ਨਹੀਂ, 2 ਰੁਪਈਏ ਤਾਂ ਕੋਈ ਚੀਜ਼ ਹੁੰਦੀ ਹੈ। ਉਹਨੇ ਫਿਰ ਆਉਂਦਿਆਂ ਸਾਰ ਪਹਿਲਾਂ 50 ਰੁਪਏ ਫੀਸ ਰੱਖੀ ਅਤੇ 50 ਰੁਪਈਏ ਨਾਲ ਦਵਾਈ ਦੇ ਲਊਂਗਾ। ਉਹ ਜਿਹੜੇ ਲੋਕ ਵਿਚਾਰੇ ਗਰੀਬ ਗੁਰਬੇ ਜਾਂਦੇ ਸੀ ਉਹ ਸਾਰੇ ਆਖਣ ਹੁਣ 1 ਰੁਪਈਏ ਕਿੱਥੋਂ ਦੇਈਏ, ਅਸੀਂ ਤਾਂ ਪੁਰਾਣੇ ਸਮੇਂ ਤੋਂ ਤੇਰੇ ਬਾਪੂ ਨੂੰ 2 ਰੁਪਏ ਦਿੰਦੇ ਹੁੰਦੇ ਸੀ। ਉਹ ਕਹਿੰਦਾ ਹੁਣ 2 ਵਾਲੀ ਗੱਲ ਗਈ, ਬਾਪੂ ਦਾ ਕਾਮਲਾ ਸੀ, ਹੁਣ ਤਾਂ ਬਣਾਏ, ਕੱਖ ਨਹੀਂ ਟੁੱਟੇ ਜੇ ਘਰ 'ਚ ਬਿਠਾਇਆ, ਮੈਂ ਪਾਉਣੇ 4 ਮੰਜ਼ਲੀ ਮਕਾਨ, ਕਾਰ ਲੈਣੀ, ਵਧੀਆ ਲੋਕ ਡਾਕਟਰ ਸਾਹਿਬ ਕਹਿਣ ਮੈਨੂੰ। ਤੋ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਉਨ ਤੇ ਦੁੱਗਣ ਦਿੜੀ ਉਨ ਮਾਏ। ਜੇ ਧੰਦੇ ਮੈਂ ਉਹ ਲਪਟਾਏ, ਜਿਹੜੇ ਮਾਂ ਬਾਪ ਜਿਹੜੇ ਧੰਦੇ 'ਚ ਕੰਮ ਕਰਦੇ ਸੀ ਉਹਨਾਂ ਦੇ ਨਿਆਣਿਆਂ ਨੇ ਦੁੱਗਣੇ ਰੇਟ ਕਰਤੇ, ਆ ਕੇ ਉਹਦੇ ਚੌਗਣੇ ਕਰਤੇ ਵੀ ਪੈਸੇ ਹੋਰ ਜ਼ਿਆਦਾ ਕਮਾਓ, ਹੋਰ ਕਮਾਓ। ਉਹਨਾਂ ਦਾ ਭਗਤੀ ਵਾਲੇ ਪਾਸੇ ਨੂੰ ਧਿਆਨ ਨਹੀਂ ਗਿਆ ਵੀ ਸਾਡੇ ਪਿਓ ਨੇ ਭਗਤੀ ਨਹੀਂ ਕੀਤੀ, ਅਸੀਂ ਭਗਤੀ ਕਰ ਲਈਏ। ਇਹ ਕੋਈ ਨਹੀਂ ਸੋਚਦਾ ਕਿ ਸਾਡੇ ਵੱਡਿਆਂ ਨੇ ਨਾਮ ਨਹੀਂ ਜਪਿਆ, ਚਲੋ ਅਸੀਂ ਤਾਂ ਜਪ ਲਈਏ। ਉਹ ਬੇਲਾ ਕਛ ਚੀਤ ਨ ਆਵੈ, ਬਿਨ ਸਜਾਏ ਤਾਹੂ ਲਪਟਾਵੈ ਰਹਾਓ। ਉਹ ਮਰਨ ਦਾ ਵੇਲਾ ਇਹਨਾਂ ਨੂੰ ਚੇਤੇ ਹੀ ਨਹੀਂ ਆਉਂਦਾ ਸਾਰਿਆਂ ਨੂੰ, ਨਾ ਇਹਨਾਂ ਦੇ ਪਿਓ ਨੂੰ ਚੇਤੇ ਆਇਆ, ਨਾ ਉਹਦੇ ਪਿਓ ਨੂੰ ਚੇਤੇ ਆਇਆ ਵੀ ਮਰਨਾ ਵੀ ਹੈ। ਨਿਆਣਿਆਂ ਨੂੰ ਕਿਹੜਾ ਚੇਤੇ ਵੀ ਸੀ ਮਰਨਾ? ਜੋ ਪਦਾਰਥ ਨਾਸ ਹੋ ਜਾਂਦੇ ਨੇ ਤਾਹੂ ਲਪਟਾਵੈ, ਕਹਿੰਦੇ ਉਹਨਾਂ ਪਦਾਰਥਾਂ ਦੇ ਵਿੱਚ ਹੀ ਫਸੇ ਪਏ ਨੇ ਇਹ ਲੋਕ। ਬਸ ਇਹ ਫਿਰ ਬਣਾ ਕੇ ਛੱਡ ਜਾਣਗੇ, ਫਿਰ ਗਾਹਾਂ ਇਹਨਾਂ ਨਿਆਣੇ ਸਾਂਭ ਲੈਣਗੇ, ਉਹ ਫਿਰ ਪੂਰੀ ਜ਼ੋਰ ਲਾ ਕੇ ਬਹੁਤ ਮਾਇਆ ਕਮਾਉਣਗੇ। ਇੱਕ ਬੰਦੇ ਦੇ 40 ਘਰ ਸੀ ਇੰਗਲੈਂਡ, ਮੈਂ ਗਿਆ, ਉਹ ਕਹਿੰਦਾ 40 ਘਰ ਨੇ ਇਹਦੇ, ਉਹਦਾ ਕਿਰਾਇਆ ਲੈਂਦਾ ਅਤੇ ਬਸ ਉਹਦਾ ਕੰਮ ਕੀ ਸ਼ਰਾਬ ਪੀ ਜਾਣੀ, ਅਤੇ ਨਿਆਣਾ ਗਾਹਾਂ ਹੈ ਨਹੀਂ ਕੋਈ, ਬਸ ਉਹ ਘਰ ਬਣਾਈ ਜਾਂਦਾ। ਮੈਂ ਕੀ ਕਰਨੇ ਤੂੰ ਬਣਾਈ ਤਾਂ ਭਗਤੀ ਕਰ ਲੈਂਦਾ। ਕਹਿੰਦਾ ਬਾਬਾ ਜੀ ਮੇਰੀ ਕਿਸਮਤ 'ਚ ਭਗਤੀ ਹੈ ਨਹੀਂ, ਘਰ ਬਣਾਉਣਾ ਹੀ ਆ। ਇੰਨੇ ਬਣਾ ਬਣੂਗੇ ਜਾਂ ਛੱਡ ਕੇ ਚਲਿਆ ਜਾਊਗਾ, ਬਾਅਦ ਵਿੱਚ ਕਿਹਦੇ ਕੰਮ ਆਉਣੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨੁੱਖ ਦੀ ਦੌੜ ਸੌਖੇ ਜਿਹੇ ਪਾਸੇ ਨੂੰ ਹੈ, ਜਿੱਥੇ ਜਾ ਕੇ ਭਗਤੀ 'ਤੇ, ਕਿਉਂਕਿ ਮਾਨਸਿਕ ਜ਼ੋਰ ਜ਼ਿਆਦਾ ਲੱਗਣ ਕਰਕੇ ਭਗਤੀ ਦਾ ਤਿਆਗ ਹੀ ਕਰ ਦਿੱਤਾ ਸਾਰੀ ਦੁਨੀਆਂ ਨੇ। ਵਿਸ਼ਰਾਮ ਦੇ ਕੇ ਕਹਿੰਦੇ ਨੇ ਆਸਾ ਬੰਧੀ ਮੂਰਖ ਦੇਹ, ਕਾਮ ਕ੍ਰੋਧ ਲਪਟਿਓ ਸੁਨੇਹ। ਮੂਰਖ ਬੰਦੇ ਦੀ ਦੇਹ ਆਸਾ ਕਰਕੇ ਬੱਧੀ ਹੋਈ ਹੈ, ਮੂਰਖ ਪੁਰਸ਼ ਦੀ ਦੇਹ ਵਿੱਚ ਆਸਾ ਹੀ ਲੱਗੀ ਹੋਈ ਹੈ। ਮੂਰਖ ਪੁਰਸ਼ ਨੇ ਕਹਿੰਦੇ ਦੇਹ ਵਿੱਚ ਆਸਾ ਦੀ ਪੰਡ ਬੰਨ੍ਹ ਕੇ ਰੱਖੀ ਹੋਈ ਹੈ, ਪ੍ਰੇਮ ਕਰਕੇ ਕਾਮ ਕ੍ਰੋਧ ਆਦਿਕ 'ਚ ਲੰਪਟ ਹੋ ਰਿਹਾ। ਇਹਨੂੰ ਇਹ ਨਹੀਂ ਪਤਾ ਲੱਗਦਾ ਸਿਰ ਉੱਪਰ ਠੰਡ ਹੋ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਖਾਏ। ਧਰਮ ਰਾਜਾ ਇਹਦੇ ਸਿਰ ਉੱਤੇ ਠੰਡ ਹੋ ਖੜਾ ਹੋ ਕੇ ਵੇਖ ਰਿਹਾ, ਪਰ ਇਹਨੂੰ ਪਤਾ ਹੀ ਨਹੀਂ ਲੱਗਦਾ। ਇਹ ਸਗੋਂ ਵਿਖਿਆ 'ਚ ਜ਼ਹਿਰ ਰੂਪੀ ਮਾਇਆ ਨੂੰ ਮਿੱਠੀ ਜਾਣ ਕਰਕੇ ਖਾਂਦਾ ਰਹਿੰਦਾ। ਲੋਕ ਕਹਿੰਦੇ ਉੱਤੇ ਕਿੱਥੇ ਧਰਮ ਰਾਜਾ ਹੈ, ਕੋਈ ਇੱਕ ਕਹਿੰਦਾ ਸਵਰਗ ਕਿੱਥੇ ਉੱਤੇ, ਨਰਕ ਕਿੱਥੇ ਹੈ। ਅਤੇ ਜਿਹੜੀ ਉੱਤੇ ਸੈਟੇਲਾਈਟ ਘੁੰਮਦੀ ਉਹ ਦੇਖਦੀ ਹੈ, ਉਹ ਸੈਟੇਲਾਈਟ ਇਹੀ ਜਿਹੀ ਆ ਸਾਰੀ ਦੁਨੀਆ ਦੀ ਕਾਰ ਦਾ ਨੰਬਰ ਪਲੇਟ ਤੱਕ ਨੋਟ ਕਰ ਲੈਂਦੀ ਆ, ਉਹ ਕਿਹੜੀ ਕਾਰ ਕਿੱਥੇ ਜਾ ਰਹੀ, ਕੌਣ ਕੀ ਕਾਰ ਹੈ, ਕਿਹੜਾ ਦਰਖਤ ਕਿੱਥੇ ਹੈ, ਕਿਹੜਾ ਬੰਦਾ ਕਿੱਥੇ ਤੁਰਿਆ ਫਿਰਦਾ, ਉਹ ਕਿਤੇ ਦੇਖਦੀ ਹੈ। ਕਿਹੜੀ ਗੱਲਾਂ 'ਚ ਰੁਲੇ ਫਿਰਦੇ ਤੁਸੀਂ? ਸਾਇੰਸ ਇੰਨੀ ਤਰੱਕੀ ਕਰ ਚੁੱਕੀ ਹੈ ਕਿ ਆਕਾਸ਼ ਦੇ ਵਿੱਚੋਂ ਸਾਰਾ ਕੁਛ ਨੋਟ ਕਰੀ ਜਾਂਦੇ, ਚੰਦ 'ਤੇ ਜਾ ਆਏ ਨੇ, ਮੰਗਲ ਤਾਰੇ 'ਤੇ ਕਹਿੰਦੇ ਹਾਂ ਆਬਾਦੀ ਹੈਗੀ ਹੈ। ਇਹਦਾ ਮਤਲਬ ਕੁਛ ਉੱਪਰ ਜਿਹੜੇ ਤਾਰੇ ਨੇ ਉਹ ਐਵੇਂ ਥੋੜ੍ਹੀ ਨੇ, ਤਾਰਿਆਂ ਉੱਪਰ ਵੀ ਕੁਛ ਹੈ। ਔਰ ਫਿਰ ਸਾਇੰਸ ਨੂੰ ਪੁੱਛੋ ਜਾ ਕੇ, ਸਾਇੰਸ ਕਹਿੰਦੀ ਆ ਕਿ ਬ੍ਰਹਿਮੰਡ ਦੇ ਉੱਪਰ ਹੋਰ ਬ੍ਰਹਿਮੰਡ, ਇੱਕ ਨਵਾਂ ਸੂਰਜ ਖੋਜਿਆ ਹੁਣ ਇਹਨਾਂ ਨੇ ਉੱਪਰਲੇ ਬ੍ਰਹਿਮੰਡ ਚ, ਉੱਥੇ ਵੀ ਇੱਕ ਸੂਰਜ ਹੈਗਾ। ਉੱਥੇ ਇੱਕ ਹੋਲ ਮਿਲੇ ਨੇ ਨਵੇਂ, ਇਹੋ ਜਿਹੇ ਹੋਲ ਨੇ ਜਿਵੇਂ ਸਮੁੰਦਰ ਵਿੱਚ ਇੱਕ ਗੜਾੜ ਆਉਂਦੀ ਵਿਚਕਾਰ, ਉੱਥੇ ਪਾਣੀ ਘੁੰਮਦਾ, ਜਿੱਥੇ ਜੇ ਜਹਾਜ਼ ਫਸ ਗਿਆ ਨਾ ਬਾਈ ਚਾਂਸ, ਵਿੱਚੇ ਹੀ ਲੈ ਜਾਣਾ ਉਹਨੇ, ਜਿੱਦਾਂ ਮਰਜ਼ੀ ਜਹਾਜ਼ ਹੋਵੇ। 100 ਕਿਲੋਮੀਟਰ ਦੇ ਏਰੀਏ 'ਚ ਤਾਂ ਪਾਣੀ ਘੁੰਮਣ ਘੇਰ ਹੀ ਬਣਦਾ। ਇਸੇ ਤਰ੍ਹਾਂ ਆਕਾਸ਼ ਦੇ ਵਿੱਚ ਹੋਲ ਹੁੰਦੇ ਨੇ ਗੜਾੜ ਦੀ ਜਗ੍ਹਾ 'ਤੇ, ਉਹ ਆਕਾਸ਼ ਦੇ ਵਿੱਚ ਇੱਡਾ ਵੱਡਾ ਹੋਲ ਹੈ, ਉਹ ਛੋਟੇ ਛੋਟੇ ਤਾਂ ਛੋਟੇ ਨੇ, ਇੱਕ ਵੱਡਾ ਹੈ, ਉਹਦੇ ਘੇਰੇ ਦਾ ਹੀ ਨਹੀਂ ਪਤਾ ਉਹ ਅੱਜ ਤੱਕ ਕਿੰਨੇ ਤਾਰੇ ਖਾ ਗਿਆ। ਜਿਹੜਾ ਤਾਰਾ ਉਹਦੀ ਰੇਂਜ ਵਿੱਚ ਆ ਗਿਆ ਉਹ ਖਿੱਚ ਕੇ ਤਾਹਾਂ ਨੂੰ ਹੀ ਲੈ ਜਾਂਦਾ, ਉਹਨੂੰ ਪਤਾ ਨਹੀਂ ਜਾਂਦਾ ਕਿੱਥੇ ਹੈ। ਸਾਇੰਸਦਾਨ ਹਲੇ ਤੱਕ ਇੱਥੇ ਹੀ ਪਹੁੰਚੇ ਨੇ। ਸੋ ਇਸ ਕਰਕੇ ਬ੍ਰਹਿਮੰਡ ਵਿੱਚ ਕੋਈ ਚੀਜ਼ ਹੈ ਜੋ ਖਾਂਦੀ ਵੀ ਹੈ ਸਾਰਿਆਂ ਨੂੰ, ਜੋ ਖਤਮ ਵੀ ਕਰਦੀ ਧਰਤੀ ਉੱਤੇ, ਪਾਣੀ ਵਿੱਚ ਵੀ ਚੀਜ਼ਾਂ ਹੈਗੀਆਂ। ਤਾਂਹੀਓ ਸਤਿਗੁਰੂ ਕਹਿੰਦੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ। ਪਾਣੀ ਵਿੱਚ ਵੀ ਬਹੁਤ ਕੁਛ ਹੈ, ਕਿਉਂਕਿ ਜਿਹੜੀ ਤਾਂ ਸਰੀਰ ਹੈ ਪਾਣੀ 'ਚ ਡੁੱਬ ਜਾਂਦਾ ਮਰ ਜਾਂਦਾ, ਪਰ ਜਿਹੜੀ ਕੁਦਰਤੀ ਆਤਮਾਵਾਂ ਬਹੁਤ ਪਾਣੀ 'ਚ ਰਹਿੰਦੀਆਂ ਨੇ। ਆਤਮਾ ਨੇ ਕਿਹੜਾ ਪਾਣੀ 'ਚ ਡੁੱਬਣਾ ਹੁੰਦਾ, ਪਾਣੀ 'ਚ ਹੀ ਵਾਸਾ ਕਰਦੀਆਂ ਨੇ। ਆ ਸਰੋਵਰਾਂ ਵਿੱਚ ਬਹੁਤ ਵਾਸਾ ਹੁੰਦਾ ਆਤਮਾਵਾਂ ਦਾ। ਹੁਣ ਇਹ ਗੱਲ ਹੈਗੀ ਸਾਡੀ ਆਤਮਕ ਸਾਇੰਸ ਦੀ ਅਗਲੀ। ਇਹ ਸਧਾਰਨ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਉੱਥੇ ਸਰੋਵਰਾਂ ਵਿੱਚ ਵੀ ਬਹੁਤ ਕੁਛ ਹੁੰਦਾ। ਹੁਣ ਇਹ ਸਾਰੀਆਂ ਚੀਜ਼ਾਂ ਗਾਹਾਂ ਦੀ ਗਾਹਾਂ, ਉੱਧਰਲੇ ਸਾਇੰਸਦਾਨ ਵੀ ਬੈਠੇ ਰੱਬ ਦੇ ਪਿਆਰੇ, ਜਿਹੜੇ ਆਤਮਕ ਸਾਇੰਸ ਅਤੇ ਦੁਨਿਆਵੀ ਸਾਇੰਸ, ਆਪਾਂ ਦੋਨਾਂ ਨੂੰ ਨਾਲ ਲੈ ਕੇ ਚੱਲ ਪੈਂਦੇ ਹਾਂ। ਸਾਇੰਸ ਨੇ ਜਿਹੜੀ ਮਸ਼ੀਨ ਤਿਆਰ ਕੀਤੀ ਸੀ ਕਿ ਮਨੁੱਖੀ ਬੋਲੀ ਜਿਹੜੀ ਅੱਜ ਤੱਕ ਬੋਲੀ ਗਈ ਉਹ ਸੁਣਨ ਵਾਲੀ, ਉਹ ਮਸ਼ੀਨ ਲਾ ਕੇ ਦੇਖੋ ਕਲਬਲ ਕਲਬਲ ਹੁੰਦੀ, ਇੰਨੀ ਦੁਨੀਆ ਹੈ ਅੰਤਰੀਵ ਦੁਨੀਆ। ਹੁਣ ਤਾਂ ਸਾਇੰਸ ਨੇ ਕਾਫ਼ੀ ਇਹ ਵੀ ਖੋਜ ਕਰ ਲਈ ਹੈ ਜਿਹੜੀਆਂ ਆਤਮਾਵਾਂ ਵੀ ਹੁੰਦੀਆਂ ਨੇ, ਉਹ ਵੀ ਸਾਰੇ ਚੈਨਲ ਬਣੇ ਹੋਏ ਦੇਖ ਸਕਦੇ ਹਾਂ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਿੱਠੀ ਕਰ ਕਰਕੇ ਜ਼ਹਿਰ ਖਾਈ ਜਾਂਦਾ ਹਰ ਵਕਤ, ਜ਼ਹਿਰ ਰੂਪੀ ਮਾਇਆ ਨੂੰ ਮਿੱਠੀ ਜਾਣ ਕੇ ਖਾਂਦਾ। ਫਰੀਦਾ ਇਹ ਵਿਸ ਗੰਦਲਾਂ ਧਰੀਆਂ, ਖੰਡ ਲਬਾੜ ਇੱਕ ਰਾਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਸਾਡੇ ਇਹਨੇ ਵਿਸਤਾਰ ਦਾ ਮਤਲਬ ਹੁੰਦਾ ਜਦ ਕੋਈ ਗੱਲ ਕਹਿ ਦਿੰਦਾ ਤਾਂ ਉਹਨੂੰ ਦੱਸਣਾ ਪੈਂਦਾ। ਜੇ ਮੈਂ ਛਿੜਪਾਂ ਤਾਂ ਬਹੁਤ ਜ਼ਿਆਦਾ ਗਾਹਾਂ ਤੱਕ, ਜੇ ਸਾਇੰਸ ਦੀ ਕੋਈ ਗੱਲ ਪੁੱਛਣੀ ਸਿਰੇ ਤੱਕ ਹੀ ਹੈਗੀਆਂ, ਪਰ ਆਪਾਂ ਇੱਧਰ ਨੂੰ ਚੱਲਦੇ ਨਹੀਂ ਕਿਉਂਕਿ ਆਪਣਾ ਵਿਸ਼ਾ ਨਹੀਂ, ਆਪਾਂ ਸਿਰਫ ਗੁਰਬਾਣੀ ਤੱਕ ਹੀ ਸੀਮਤ ਹਾਂ, ਗੁਰਬਾਣੀ ਆਤਮਕ ਸਾਇੰਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਉ ਬੰਦਾ ਹਉ ਸਾਧਾ ਬੈਰ, ਹਮਰੀ ਭੂਮ ਕੌਣ ਘੱਲ ਹੈ ਪੈਰ। ਅਤੇ ਇਸ ਤਰ੍ਹਾਂ ਕਹਿੰਦਾ ਹਉ ਬੰਦੋ, ਮੈਂ ਫਲਾਣੇ ਨੂੰ ਬੰਨ ਲਵਾਂਗਾ, ਬੰਦਾ ਕਹਿੰਦਾ। ਹਉ ਸਾਧਾ ਬੈਰ, ਮੈਂ ਉਸ ਤੋਂ ਆਪਣਾ ਬੈਰ ਲਵਾਂਗਾ, ਬਦਲਾ ਲਵਾਂਗਾ। ਹਮਰੀ ਭੂਮ, ਮੇਰੀ ਜ਼ਮੀਨ 'ਚ ਕੌਣ ਪੈਰ ਘੱਲ ਹੈ ਤੋਂ ਪਾਪ ਪਾ ਸਕਦਾ। ਮੇਰੀ ਜ਼ਮੀਨ 'ਚ ਪੈਰ ਰੱਖ ਕੇ ਤਾਂ ਦੇਖੇ। ਸੋ ਜਿਵੇਂ ਇੱਕ ਪਿੰਡ ਦੇ 'ਚ ਦੋ ਜ਼ਿਮੀਂਦਾਰਾਂ ਦਾ ਝਗੜਾ ਹੋ ਗਿਆ ਆਪਸ ਵਿੱਚ, ਉਹ ਕਹਿੰਦਾ ਤੂੰ ਮੇਰੀ ਵੱਟ 'ਤੇ ਪੈਰ ਤਾਂ ਰੱਖ ਕੇ ਦੇ। ਕਹਿੰਦਾ ਆਹ ਪਿਆਲਾ ਮੇਰਾ ਪੈਰ, ਉਹਨੇ ਕਹੀ ਮਾਰੀ ਪੈਰ ਲਾਤਾ ਨਾਲੋਂ ਦੂਜੇ ਨੇ, ਹੈਂ ਮੇਰੀ ਜ਼ਮੀਨ 'ਚ ਪੈਰ ਕਿਉਂ ਰੱਖਿਆ ਤੂੰ। ਸੋ ਇਸ ਕਰਕੇ ਸਤਿਗੁਰੂ ਇੱਥੇ ਲਿਖਦੇ ਨੇ ਕਿ ਲੋਕ ਇਉਂ ਲੜਦੇ ਆਪਸ ਵਿੱਚ, ਮੈਂ ਫਲਾਣੇ ਨੂੰ ਬੰਨ ਲਿਆਊਂਗਾ, ਉਹ ਤੋਂ ਮੈਂ ਬੈਰ ਲਵਾਂਗਾ, ਉਹ ਮੇਰੀ ਜ਼ਮੀਨ 'ਚ ਪੈਰ ਨਹੀਂ ਰੱਖ ਸਕਦਾ। ਹੁਣ ਹਉ ਦੱਸਦੇ ਨੇ ਕਿਹਦੇ ਕਿਹਦੇ 'ਚ ਹੈ। ਹਉ ਪੰਡਿਤ ਹਉ ਚਤੁਰ ਸਿਆਣਾ, ਕਰਨਾ ਹਾਰਨਾ ਬੁੱਝੈ ਬੇਗਾਨਾ। ਕਹਿੰਦੇ ਹਾਂ ਮੈਂ ਬੜਾ ਪੰਡਿਤ ਹਾਂ, ਮੈਂ ਬੜਾ ਸਿਆਣਾ, ਮੈਂ ਵਾਕਾਂ ਕਰਕੇ ਚਤਨਾ, ਬੁੱਧੀ ਕਰਕੇ ਸਿਆਣਾ। ਕਹਿੰਦੇ ਏਡਾ ਹੰਕਾਰੀ ਹੋ ਕੇ ਬੇਗਾਨਾ ਬੇਸਮਝ ਪੁਰਸ਼, ਕਰਨਾ ਹਰ ਪਰਮਾਤਮਾ ਨੂੰ ਸਮਝਦਾ ਹੀ ਨਹੀਂ ਹੈ। ਆਪਣੀ ਗਤਮੇ ਤੇ ਆਪੇ ਜਾਣੈ, ਕਿਆ ਕੋ ਕਹੈ ਕਿਆ ਆਖ ਵਖਾਨੈ। ਉਹ ਪਰਮੇਸ਼ਰ ਆਪਣੀ ਗਤ ਦੀ ਮਿਤ ਮਰਿਆਦਾ ਨੂੰ ਆਪ ਹੀ ਜਾਣਦਾ, ਹੋਰ ਕੋਈ ਕੀ ਕਹਿ ਸਕਦਾ ਤੇ ਕੀ ਕੁਝ ਆਖ ਵਖਾਨੈ ਮੂੰਹੋਂ ਕਹਿ ਕੇ ਸੁਣਾ ਸਕਦਾ ਕੋਈ। ਜਿੱਤ ਜਿੱਤ ਲਾਭ ਹੈ ਤਿੱਤ ਤਿੱਤ ਲੱਗਣਾ, ਆਪਣਾ ਭਲਾ ਸਭ ਕਾਹੂ ਮੰਗਣਾ। ਜਿਸ ਜਿਸ ਪਾਸੇ ਕਿਸੇ ਨੂੰ ਲਾਉਂਦਾ ਉਸ ਪਾਸੇ ਕੋਈ ਲੱਗਣਾ ਕਰਦਾ, ਉਹਦੇ ਪਾਸੋਂ ਸਭ ਕਿਸੇ ਨੇ ਆਪਣਾ ਭਲਾ ਹੀ ਮੰਗਣਾ। ਹਰੇਕ ਬੰਦਾ ਚਾਹੁੰਦਾ ਕਿ ਆਪਣਾ ਮੇਰਾ ਭਲਾ ਹੋਵੇ ਮਹਾਰਾਜ, ਸਭ ਕਿਛ ਤੇਰਾ ਤੂੰ ਕਰਨਾ ਹਾਰ, ਅੰਤ ਨਾਹੀਂ ਕਿਛ ਪਾਰਾਵਾਰ। ਹੇ ਵਾਹਿਗੁਰੂ, ਸਭ ਕੁਝ ਤੇਰਾ, ਤੂੰ ਆਪ ਹੀ ਸਭਨਾਂ ਦੇ ਕਰਨ ਵਾਲਾ, ਆਪ ਜੀ ਦੇ ਪਾਰ ਔਰ ਵਾਰ ਦਾ ਕੁਝ ਅੰਤ ਨਹੀਂ ਆਉਂਦਾ। ਦਾਸ ਆਪਣੇ ਕਉ ਦੀਜੈ ਦਾਨ, ਕਬਹੂ ਨਾ ਵਿਸਰੈ ਨਾਨਕ ਨਾਮ। ਪਰ ਕਹਿੰਦੇ ਮੈਂ ਦਾਸ ਤਾਂ ਆਪ ਤੋਂ ਇਹੀ ਮੰਗਦਾ, ਮੈਨੂੰ ਇਹ ਦਾਨ ਬਖਸ਼ੋ ਕਿ ਆਪ ਜੀ ਦਾ ਨਾਮ ਮੈਨੂੰ ਕਦੇ ਨਾ ਭੁੱਲੇ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਸਾਨੂੰ ਨਾਮ ਦਾਨ ਬਖਸ਼ੋ ਮਹਾਰਾਜ।